वाहेगुरु जी, तेरी शरण मेरे दीन दयाला, सुख सागर मेरे गुरु गोपाला, कर कृपा नानक गुण गावै, राखो शर्म असाड़ी जीओ, तेरे गुण बहुते मैं एक न जानिया, मैं मूर्ख किश दीजै, प्रणवत नानक सुन मेरे साहिबा, डुबदा पत्थर ले जाए, तेरे कमन कमन गुण कह कह गावा, तू साहिब गुणी निधाना, तुमरी महिमा वर्ण न साकौं, तू ठाकुर ऊच भगवाना। सोरठ महला तीजा घर पहला, एको अंकार सतगुर प्रसाद, सेवक सेव करह सब तेरी, जिन शब्द साध आया, गुर कृपा ते निर्मल हुआ, जिन विचों आप गवाया, सेवक सेव करह सब तेरी, जिन शब्द साध आया, गुर कृपा ते निर्मल हुआ, जिन विचों आप गवाया, अन दिन गुण गाम है नित साचे, गुर कै शब्द सुहाया, मेरे ठाकुर हम बारक शरण तुम्हारी, एको सच्चा सच तू केवल आप मुरारी, रहाओ जागत रहे तिनी प्रभ पाया, शब्दे हों मैं मारी, गिरहे मह सदा हर जन उदासी, ज्ञान तत् विचारी, सतगुर सेव सदा सुख पाया, हर राख्या उरधारी, ए मनुआ दह दिस धाम दा, दूजै भाए खुआया, मनमुख मुगद हर नाम ना चेतै, बिरथा जन्म गुआया, सतगुर भेटे ता नाउ पाए, हों मैं मोह चुकाया, हर जन साचे साच कुमावह, गुर कै शब्द विचारी, आपे मेल लए प्रभ साचै, साच रखिया उरधारी, नानक नाम हूँ गत मत पाई, एहा रास हमारी, नानक नाम हूँ गत मत पाई, एहा रास हमारी। गुरस्वारी सन्मान योग सत्संग जियो, सत्कार सहित फतेह प्रवान करो जी, वाहिगुरु जी का खालसा, वाहिगुरु जी की फतेह। सरबत माई भाई रल के ਸਤਿਗੁਰੂ ਪਾਤਸ਼ਾਹ ਜੀ ਦੇ ਗੁਰਮੰਤਰ ਨਾਲ ਜੁੜੋ, ਗੁਰਮੰਤਰ ਦਾ ਆਸਰਾ ਲਈਏ। ਇਸ ਤੋਂ ਬਾਅਦ ਗੁਰ ਸ਼ਬਦ ਦੀ ਵਿਚਾਰ ਆਰੰਭ ਕਰਾਂਗੇ। ਆਓ ਸਾਰੇ ਜੁੜੋ। ਵਾਹਿਗੁਰੂ 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 ਵਾਹਿਗੁਰੂ। ਅੱਜ ਦਾ ਫੁਰਮਾਨ ਹੁਕਮ ਸਾਹਿਬ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ ਔਰ ਸੋਠ ਰਾਗ ਵਿੱਚ ਅੰਕਿਤ ਹੈ, ਜਿਸ ਦਾ ਪਾਠ ਆਪਨੇ ਸਰਵਣ ਕੀਤਾ ਹੈ। ਸ਼ਬਦ ਵਿੱਚ ਮੁੱਖ ਵਿਚਾਰਾਂ ਹਨ, ਹੇ ਅਕਾਲ ਪੁਰਖ, ਅਸੀਂ ਤੇਰੇ ਬੱਚੇ ਹਾਂ, ਤੇਰੀ ਸ਼ਰਨ ਵਿੱਚ ਹਾਂ। ਤੇਰੀ ਸ਼ਰਨ ਵਿੱਚ ਹਾਂ ਔਰ ਇੰਝ ਹਾਂ ਜਿਵੇਂ ਛੋਟਾ ਮਾਸੂਮ ਬੱਚਾ ਮਾਂ ਦੀ ਸ਼ਰਨ ਵਿੱਚ ਹੁੰਦਾ ਹੈ, ਬਾਪ ਦੀ ਸ਼ਰਨ ਵਿੱਚ ਹੁੰਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਰਨ ਸਿਧਾਂਤ ਨੂੰ ਵਾਰ ਵਾਰ ਦੁਹਰਾਇਆ ਗਿਆ ਹੈ। ਠਾਕੁਰ ਤੁਮ ਸ਼ਰਨਾਈ ਆਇਆ, ਮੈਂ ਤੁਹਾਡੀ ਸ਼ਰਨ ਵਿੱਚ ਆਇਆ। ਸ਼ਰਨ ਸਿਧਾਂਤ ਕੀ ਹੈ? ਸਾਮ, ਦਾਮ, ਦੰਡ, ਭੇਦ, ਚਾਰ ਨੀਤੀ ਦੇ ਭੇਦ ਸਨ, ਜਿਨ੍ਹਾਂ ਵਿੱਚੋਂ ਸਾਮ ਦਾ ਅਰਥ ਹੈ ਸ਼ਰਨ। ਜਿਸ ਵੇਲੇ ਕਿਸੇ ਨੂੰ ਬਾਹਰੋਂ ਖਤਰਾ ਹੋਵੇ, ਜਾਣ ਦਾ ਖਤਰਾ ਹੋਵੇ, ਦੁਸ਼ਮਣ ਮਗਰ ਹੋਣ, ਕਿਸੇ ਬਲਸ਼ਾਲੀ ਦਾ ਕੋਈ ਆਸਰਾ ਲੈਂਦਾ ਅਤੇ ਉਹ ਕਹਿੰਦਾ ਮੈਨੂੰ ਬਚਾ ਲਓ, ਮੈਂ ਤੁਹਾਡੀ ਸ਼ਰਨ ਵਿੱਚ ਆਇਆ। ਉਹ ਕਹੇ ਹਾਂ ਆ ਜਾ, ਮੈਂ ਤੇਰੀ ਰੱਖਿਆ ਕਰਾਂਗਾ। ਬਸ ਉਸ ਦੀ ਸ਼ਰਨ ਵਿੱਚ ਆ ਜਾਣਾ, ਜਿੱਥੇ ਉਹ ਰੱਖੀ ਉਹ ਕਹਿੰਦਾ ਤੂੰ ਐਸਾ ਕਰ, ਇੱਥੇ ਬੈਠ ਜਾ, ਮੇਰੇ ਕੋਲ ਆਏ ਹੈ, ਜਿੱਥੇ ਮੈਂ ਤੈਨੂੰ ਬਿਠਾਉਣਾ ਇੱਥੇ ਬੈਠ ਜਾ, ਕੋਈ ਖਤਰਾ ਨਹੀਂ। ਇੱਕ ਦੇਸ਼ ਤੋਂ ਜਦੋਂ ਕੋਈ ਦੂਸਰੇ ਦੇਸ਼ ਜਾਂਦਾ ਜੀ ਮੈਨੂੰ ਸ਼ਰਨ ਚਾਹੀਦੀ ਹੈ, ਮੈਨੂੰ ਖਤਰਾ, ਜੇ ਪਨਾਹ ਦੇ ਦੇਣ ਫਿਰ ਉਹ ਪੂਰਾ ਪ੍ਰਬੰਧ ਕਰਦੇ ਨੇ ਕਿ ਸਾਡੇ ਕੋਲ ਰਹੋ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਇਹ ਭਵ ਜਲ ਵਿੱਚ ਡੁੱਬ ਰਿਹਾ ਜੀਵ, ਇਹ ਸਤਿਗੁਰੂ ਦੀ ਸ਼ਰਨ ਵਿੱਚ ਆਉਂਦਾ, ਸਤਿਗੁਰੂ ਮੈਨੂੰ ਬੜਾ ਖਤਰਾ, ਮੈਨੂੰ ਬਚਾ ਲਓ, ਮੈਂ ਤੁਹਾਡੀ ਸ਼ਰਨ ਵਿੱਚ ਆਇਆ। ਪਹਿਲੀ ਗੱਲ ਇਹ, ਜਿਸ ਨੇ ਸਮਝ ਲਈ ਕਿ ਮੈਂ ਖਤਰੇ ਵਿੱਚ ਹਾਂ, ਉਹ ਸ਼ਰਨ ਵਿੱਚ ਆਇਆ। ਤ੍ਰਾਹਿ ਤ੍ਰਾਹਿ ਕਰ ਸ਼ਰਨੀ ਆਏ, ਜਲ ਤੋ ਕਿਰਪਾ ਖਿੱਚੈ। ਬੜਾ ਡਰ ਹੈ, ਤ੍ਰਾਹ ਦਾ ਅਰਥ ਹੁੰਦਾ ਤ੍ਰਾਸ, ਬੜੇ ਡਰੇ ਹਾਂ, ਤੁਹਾਡੀ ਸ਼ਰਨ ਵਿੱਚ ਆਏ ਹਾਂ, ਸੜ ਰਹੇ ਹਾਂ, ਬਚਾ ਲਓ, ਕਿਰਪਾ ਕਰੋ, ਸਾਨੂੰ ਰੱਖ ਲਓ। ਕਿਸੇ ਨਹੀਂ ਬਚਾਇਆ, ਸਾਰੇ ਦੁਆਰਿਆਂ ਤੋਂ ਭਟਕ ਕੇ ਆ ਗਏ ਹਾਂ। ਸਗਲ ਦੁਆਰ ਕਹੋ ਛੱਡ ਕੈ, ਗਹਿਓ ਤੁਹਾਰਿਓ ਦੁਆਰ, ਬਾਂਹ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਤੋ ਮੈਂ ਆਇਆ, ਸ਼ਰਨੀ ਆਇਆ, ਕਿਰਪਾ ਆਇਆ, ਭਰੋਸਾ ਆਇਆ। ਤੇਰਾ ਭਰੋਸਾ ਪਿਆਰੇ, ਆਨ ਨਾ ਜਾਣਾ ਵੇਸਾ। ਮੈਨੂੰ ਤੁਹਾਡਾ ਭਰੋਸਾ ਹੈ ਕਿ ਤੁਸੀਂ ਮੈਨੂੰ ਬਚਾ ਲਵੋਗੇ। ਜਿਵੇਂ ਕਸ਼ਮੀਰੀ ਪੰਡਿਤ ਸਭ ਪਾਸਿਓਂ ਨਿਰਾਸ਼ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਆ ਗਏ, ਪਾਤਸ਼ਾਹ ਰੱਖ ਲਓ, ਸਾਡਾ ਧਰਮ ਬਚਾ ਲਓ, ਕਿਤੇ ਕੋਈ ਆਸ ਨਹੀਂ ਬੱਝਦੀ ਪਈ, ਤੁਹਾਡੀ ਆਸ ਹੈ। ਅਸੀਂ ਵੀ ਗੁਰੂ ਕੋਲ ਆਏ ਹਾਂ, ਸ਼ਰਨ ਵਿੱਚ ਆਏ ਹਾਂ। ਗੁਰੂ ਅਮਰਦਾਸ ਕਹਿੰਦੇ ਨੇ शरण सिद्धांत ये है कि चार छपेरियों को निरास है, हब्बे साक कूड़ावे डिठ है तो पल्ले तेंड है लगे, वेख लिया कोई बाँ फड़न वाला नहीं, कहर वदास परों तेरी सांभा, सांभा दा अर्थ है संभाल, शरण, कहर वदास परों तेरी सांभा, बेग मिलो छेती मिलो मैनू शरण च लै लो, जन कर न बिलांबा, इस जन नू शरण विच लैन विच देरी ना करो, मैनू शरण विच लै लो, मैं तुहाडी शरण विच आया। शरण सिद्धांत की व्याख्या करदे आं गुरबाणी विच श्री गुरु ग्रंथ साहब विच भी विचार हैं कि उह शरण कैसी है, दसम ग्रंथ विच भी विचार हैं। श्री गुरु ग्रंथ साहब विच शरण सिद्धांत बारे ऐसा कहा कि जिमें कणक दा खेत पक गया, उसनू गाह दिता, कण झाड़ लिया, दो पुड़ चक्की दे जोड़ के कोई पीण वास्ते बैठ गया कि आटा बनाउणा, दाने पीस गए, पर जेड़े दाने किली दे कोल आ गए वो साबित रह गए, वो नहीं पीसे गए, जेड़े किली दी शरण विच आ गए वो बच गए, जां पक्का तां कटिया, रही सो पल्लरवाड़ सन की सारा चिथिया, कण लिया थन झाड़, दोए पुड़ चक्की जोड़ के पीसण आए बहेठ, जो दर रहे सो उबरै नानक अजब डिठ। दशमेश पिता फरमाउंदे ने जिसनू साजन राख सी, वो सज्जन जिसनू रख लवे, शरण दे देवे, आसरा दे देवे, सहारा दे देवे, दुश्मन कमन विचार, विचारा दुश्मन उसका की बिगाड़ सकता है, मित्र होवे परमात्मा ते बंदा दुश्मन होवे की करेगा, की बिगाड़ेगा, रब ते दूजा है नहीं। हुण जे परमात्मा मित्र होवे ते रब ते है एक ही, एक मित्र बन गया, हुण रब दे मुकाबले दा ते कोई है नहीं, उसका कीता जीव उसकी बराबरता किवें करेगा। जिस कौ साजन राख सी, दुश्मन कमन विचार, शह ना सकै तै शाहे को, उसके परछावे नू नहीं कुछ हो सकता, निफल जाए गवार, उसका वार निष्फल जांदा, जो साधु शरणी परे, जेड़ा गुरु की शरण विच पैंदा है, तिसके कमन विचार, उसका की विचार आखिए, इंज रखदा गुरु, दंत जीव जिम राख है दुष्ट अरिष्ट संगार, दुष्टा पापियां दा विनाश करदा है, जिमें दंदा विच जीव है उसनू बचा के रखे है, इंज रखदा है। ये है शरण सिद्धांत, परमात्मा दी शरण महान है, जिसदा साहिब डाढ़ा होए तिसनू मार ना सकै कोए, साहिब के सेवक रहै शरणाई, आपे बख्शै दे वड्याई। हुण इह ते है शरण वाले दी गल कि उह किन्ना महान है, उसका बल किन्ना है, उसके बल का विस्थार किन्ना है, जदों शरण विच लैंदा है, चतर दिशा कीनों वाले अपना, चतर चार दिशा तरफ पासे, चौवां पासियां वाले अपना बल कर दिता, सेवक दे सिर उत्ते हाथ रख देंदा, सिर उपर कर धारियो, कृपा कठा कठाक नज़र, कृपा दी नज़र जदो करदा, कृपा कठा के अवलोकन कीनो, दास का दुख बिधारियो, हर जन राखे गुर गोबिंद, कंठ लाए अवगुण सब मेटे, दयाल पुरख बख्संद। शरण विच लैंदा और प्रबंध भी पूरा करदा, शरण विच लै लिया, भुखा प्यासा बिठा छड्या, ਬਾਹਰ ਵੀ ਮਰਨਾ ਸੀ ਉੱਥੇ ਭੁੱਖਾ ਮਰ ਜਾਏਗਾ, ਪਰ ਨਹੀਂ, ਸ਼ਰਨ ਵਿੱਚ ਲੈ ਕੇ ਨਾਲ ਆਗਿਆ ਕਰ ਦਿੱਤੀ ਸੇਵਕਾਂ ਨੂੰ, ਇਹ ਮੇਰਾ ਬੱਚਾ ਹੈ, ਜੋ ਮੂੰਹ ਤੋਂ ਮੰਗੇ ਨੂੰ ਦੇਈ ਜਾਣਾ। ਪਿਤਾ ਕਿਰਪਾਲ ਆਗਿਆ ਇਹ ਦੀਨੀ, ਬਾਰਕ ਮੁੱਖ ਮੰਗ ਹੈ ਸੋ ਦੇਣਾ, ਇਹ ਬੱਚਾ ਜੋ ਮੰਗੇ ਦੇਣਾ। ਸ਼ਰਨ ਸਿਧਾਂਤ ਦੀ ਵਿਆਖਿਆ ਭਾਈ ਗੁਰਦਾਸ ਜੀ ਨੇ ਕੀਤੀ ਹੈ। ਕਹਿੰਦੇ ਨੇ ਜ਼ੁਬਾਨ ਤੋਂ ਹੀ ਕਹਿ ਦੇਣਾ ਜੀ ਮੈਂ ਸ਼ਰਨ ਵਿੱਚ ਆਇਆ ਅਤੇ ਮਨ ਮਰਜ਼ੀਆਂ ਆਪਣੀਆਂ ਕਰੀ ਜਾਣੀਆਂ, ਇਹ ਤਾਂ ਕੋਈ ਸ਼ਰਨ ਨਹੀਂ। ਇੱਕ ਬਜ਼ੁਰਗ ਮਿੱਤਰ ਪ੍ਰਚਾਰਕ ਅੱਜ ਸੰਸਾਰ 'ਤੇ ਨਹੀਂ, ਉਹਨਾਂ ਨੇ ਹਰ ਸਟੇਜ 'ਤੇ ਜਿੱਥੇ ਕਥਾ ਕਰਨੀ ਤਿੰਨ ਗੱਲਾਂ ਜ਼ਰੂਰ ਕਹਿਣੀਆਂ। ਕਹਿਣਾ ਭਾਈ ਉੱਚੀ ਦੂਸਰਿਆਂ ਨੂੰ ਸੁਣਾ ਕੇ ਅਤੇ ਅਸੀਂ ਕਹਿ ਦਿੰਦੇ ਹਾਂ ਸਤਿਗੁਰੂ ਤਨ ਵੀ ਤੇਰਾ, ਮਨ ਵੀ ਤੇਰਾ, ਧਨ ਵੀ ਤੇਰਾ, ਅਤੇ ਚੌਥੀ ਚੁੱਪ ਚੁੱਪ ਕਹਿ ਜਾਂਦੇ ਹਾਂ। ਉਹ ਗੁਰੂ ਜਾਣਦਾ ਜਾਂ ਅਸੀਂ ਜਾਣਦੇ ਹਾਂ, ਉਹ ਚੌਥੀ ਕਿਹੜੀ ਹੈ ਜਿਹੜੀ ਚੁੱਪ ਚੁੱਪ ਮੂੰਹ 'ਚ ਕਹਿ ਜਾਂਦੇ ਹਾਂ। ਉਹ ਕਹਿੰਦੇ ਸਨ ਬੰਦਾ ਕਹਿੰਦਾ ਤਨ ਵੀ ਤੇਰਾ, ਮਨ ਵੀ ਤੇਰਾ, ਧਨ ਵੀ ਤੇਰਾ, ਮੈਂ ਸ਼ਰਨ 'ਚ ਆਇਆ, ਇਹ ਸਭ ਕੁਛ ਤੇਰਾ, ਸਿਰਫ ਕਬਜ਼ਾ ਰਹੇ ਮੇਰਾ, ਇਹ ਕਬਜ਼ਾ ਮੇਰਾ ਅਤੇ ਬਾਕੀ ਸਭ ਕੁਛ ਤੇਰਾ, ਤਨ ਤੇਰਾ ਪਰ ਕਬਜ਼ਾ ਮੇਰਾ। ਕਹਿੰਦੇ ਨੇ ਕਬਜ਼ਾ ਨਹੀਂ ਛੱਡਦਾ, ਜਿਵੇਂ ਕੋਈ ਆਖੇ ਜੀ ਮਕਾਨ ਤੁਹਾਡਾ ਪਰ ਕਬਜ਼ਾ ਮੇਰਾ, ਇਹ ਜ਼ਮੀਨ ਤੁਹਾਨੂੰ ਭੇਟਾ ਕੀਤੀ ਪਰ ਕਬਜ਼ਾ ਮੇਰਾ, ਤਨ ਤੁਹਾਨੂੰ ਧਨ ਭੇਟਾ ਕੀਤਾ ਪਰ ਕਬਜ਼ਾ ਮੇਰਾ। ਕਹਿੰਦਾ ਇਹ ਤਨ ਵੀ ਤੁਹਾਡਾ, ਮਨ ਵੀ ਤੁਹਾਡਾ, ਤਨ ਵੀ ਤੇਰਾ, ਮਨ ਵੀ ਤੇਰਾ, ਧਨ ਵੀ ਤੇਰਾ, ਸਿਰਫ ਕਬਜ਼ਾ ਰਹੇ ਮੇਰਾ, ਅਤੇ ਦਿੱਤਾ ਕੀ, ਕੁਛ ਵੀ ਨਾ ਦਿੱਤਾ। ਸ਼ਰਨ ਵਿੱਚ ਆਇਆ ਕਹਿ ਦੇਣਾ ਸੌਖਾ, ਸ਼ਰਨ ਹੈ ਕੀ? ਭਾਈ ਸਾਹਿਬ ਜੀ ਕਹਿੰਦੇ ਨੇ ਇੱਕ ਮਾਤਾ ਦੇ ਚੌਖੇ ਪੁੱਤਰ ਨੇ, ਪੰਜ ਨੇ, ਦਸ ਨੇ, ਪਰ ਪੁੱਛੋ ਸਭ ਤੋਂ ਪਿਆਰਾ ਕਿਹੜਾ? ਆਖਰ ਪੁੱਤਰ ਜ਼ਿਆਦਾ ਨੇ ਅਤੇ ਪਿਆਰਾ ਕਿਹੜਾ? ਵੈਸੇ ਤਾਂ ਕਹੇਗੀ ਸਭ ਪਿਆਰੇ ਨੇ। ਭਾਈ ਸਾਹਿਬ ਕਹਿੰਦੇ ਨੇ ਨਹੀਂ, ਇੱਕ ਥਾਂ ਜ਼ਰੂਰ ਐਸਾ ਹੁੰਦਾ ਜਿੱਥੇ ਧਿਆਨ ਕੇਂਦਰਿਤ ਹੁੰਦਾ। ਉਹ ਕਹਿੰਦੇ ਨੇ ਮੈਨੂੰ ਪੁੱਛ ਕੇ ਵੇਖੋ, ਅਤੇ ਮਾਂ ਕੋਲੋਂ ਵੀ ਮੈਂ ਪੁੱਛ ਕੇ ਵੇਖ ਲਿਆ, ਗੋਦੀ ਵਾਲਾ ਜਿਹੜਾ ਸਭ ਤੋਂ ਛੋਟਾ ਹੈ ਉਹ ਸਭ ਤੋਂ ਪਿਆਰਾ। ਸਿਆਣਾ ਪੁੱਤਰ ਪੈਸੇ ਖੱਟ ਕਮਾ ਕੇ ਲਿਆਉਂਦਾ ਹੈ, ਉਸ ਤੋਂ ਛੋਟੇ ਪੜ੍ਹਨ ਜਾਂਦੇ ਨੇ, ਉਹਨਾਂ ਦੀ ਇੰਨੀ ਚਿੰਤਾ ਨਹੀਂ। ਵੱਡਾ ਅੱਜ ਖਾਣੇ ਵੇਲੇ ਨਹੀਂ ਪਹੁੰਚਿਆ, ਕਹਿੰਦੀ ਕੋਈ ਨਹੀਂ ਬਾਹਰੋਂ ਖਾ ਲਿਆ ਹੋਵੇਗਾ, ਸਿਆਣਾ। ਪੜ੍ਹਨ ਵਾਲਾ ਕਿਸੇ ਮਿੱਤਰ ਕੋਲ ਅਟਕ ਗਿਆ ਹੋਵੇਗਾ, ਨਹੀਂ ਆਇਆ, ਕੋਈ ਨਹੀਂ ਆ ਜਾਏਗਾ। ਪਰ ਸਭ ਤੋਂ ਛੋਟਾ ਜ਼ਰਾ ਕੁ ਰੋ ਪਿਆ, ਸਾਰੇ ਕੰਮ ਛੱਡ ਕੇ ਮਾਂ ਦੌੜ ਪਈ, ਕੀ ਕਰਾਂ ਕੰਮਾਂ ਨੂੰ, ਬੱਚਾ ਰੋ ਰਿਹਾ, ਪਹਿਲੇ ਇਹਨੂੰ ਚੁੱਪ ਕਰਾਵਾਂ। ਉਸ ਨੂੰ ਦੁੱਧ ਪਿਲਾਇਆ, ਮਾਂ ਨੂੰ ਸੁੱਖ ਆਨੰਦ ਮਿਲਿਆ ਕਿ ਪੁੱਤਰ ਰੱਜ ਗਿਆ, ਮਾਤਾ ਪ੍ਰੀਤ ਕਰੇ ਪੁੱਤ ਖਾਏ। ਭਾਈ ਸਾਹਿਬ ਇਹ ਬਚਨ ਕਹਿੰਦੇ ਹੋਏ ਵਿਆਖਿਆ ਕਰਦੇ ਨੇ, ਜੈਸੇ ਮਾਤ ਪਿਤਾ ਜੈਸੇ ਏਕ ਜਨਨੀ ਕੇ ਹੋਤ ਹੈ ਅਨੇਕ ਸੁੱਤ, ਸਭ ਹੀ ਮੈਂ ਅਧਿਕ ਪਿਆਰੋ ਸੁੱਤ ਗੋਦ ਕੋ। ਸਿਆਣੇ ਸੁੱਤ ਬਣ ਜੋ ਵਿਵਹਾਰ ਕੈ ਵਿਚਾਰ ਵਿਖੈ, ਗੋਦ ਮੈਂ ਅਚੇਤ ਹੇਤ ਸੰਪੈ ਨਾ ਸਹੋਦ ਕੋ। ਪਲਣਾ ਸਵਾਏ ਪਲਣਾ ਪੰਗੂੜਾ, ਪੰਗੂੜੇ 'ਚ ਸਵਾ ਦਿੱਤਾ, ਮਾਏ ਗ੍ਰਹਿ ਕਾਜ ਲਾਗੇ ਜਾਏ, ਘਰ ਦੇ ਕੰਮ ਵਿੱਚ ਲੱਗ ਗਈ, ਸੁਣ ਸੁੱਤ ਰੁਦਨ ਪੈ ਪਿਆਵੈ ਮਨ ਮੋਦ ਕੋ। ਪੁੱਤਰ ਦਾ ਰੋਣਾ ਸੁਣ ਕੇ ਦੌੜ ਕੇ ਆਈ, ਬੜੇ ਆਨੰਦ ਨਾਲ ਉਸਨੂੰ ਦੁੱਧ ਪਿਲਾ ਰਹੀ ਹੈ, ਕਹਿੰਦੀ ਕੰਮਾਂ ਦਾ ਕੋਈ ਨਹੀਂ ਫਿਰ ਹੋ ਜਾਣਗੇ, ਇਹ ਚੁੱਪ ਚਾਹੀਦਾ, ਇਹ ਰੋਂਦਾ ਨਹੀਂ ਚਾਹੀਦਾ, ਹੱਸਦਾ ਚਾਹੀਦਾ। ਜੋਈ ਆਪਾ ਖੋਏ, ਬੁੱਢਿਆਂ ਨੇ ਵੀ ਬੱਚੇ ਬਣਨਾ, ਇੱਕ ਵਾਰੀ ਬਿਰਧ ਹੋ ਕੇ ਫਿਰ ਬੱਚੇ ਹੋ ਜਾਣਾ, ਗੁਰੂ ਦੇ ਬੱਚੇ, ਗੋਦੀ ਦੇ ਬੱਚੇ, ਬਸ ਮੰਜ਼ਲ ਇਹ ਹੀ ਹੈ। ਇੱਕ ਵਾਰ ਫਿਰ ਮਤ ਹੁੰਦੇ ਹੋਏ ਆਣਾ, ਤਾਣ ਹੁੰਦੇ ਹੋਏ ਨਿਤਾਣਾ, ਅਣ ਹੁੰਦਾ ਆਪ ਵੰਡਾਏ ਕੋ ਐਸਾ ਭਗਤ ਸਦਾਏ। ਜੋਈ ਆਪਾ ਖੋਏ ਹੰਕਾਰ ਗਵਾ ਕੇ, ਆਪਣਾ ਆਪਾ ਗਵਾ ਕੇ ਗੁਰ ਚਰਨ ਸ਼ਰਨ ਰਹੈ। ਇਹ ਹੈ ਸ਼ਰਨ, ਗੁਰੂ ਦੇ ਚਰਨਾਂ ਦੀ ਸ਼ਰਨ ਰਹੈ। ਪਾਵੈ ਮੋਖ ਪਦਵੇ ਆਨੰਦ ਬਨੋਦ ਕੋ, ਉਹ ਆਨੰਦ ਪ੍ਰਾਪਤ ਕਰਦਾ। ਰੱਬੀ ਕਹੋਤ ਕੋ ਉਸ ਨੂੰ ਸਮਝ ਵਿੱਚ ਆਉਂਦੇ ਨੇ, ਪ੍ਰਸੰਨਤਾ ਮਿਲਦੀ ਹੈ ਜਿਹੜਾ ਹੰਕਾਰ ਗਵਾ ਕੇ ਨਿਮਾਣਾ ਨਿਤਾਣਾ ਹੋ ਕੇ ਸ਼ਰਨ ਵਿੱਚ ਆਵੇ। ਹੋਏ ਨਿਮਾਣੀ ਟਹਿ ਪਈ, ਮਿਲਿਆ ਸਹਿਜ ਸੁਭਾਅ। ਪੂਰਬ ਲਿਖਿਆ ਪਾਇਆ ਨਾਨਕ ਸੰਤ ਸਹਾਇ। ਹੁਣ ਇਹ ਠੀਕ ਹੈ, 71 ਸਾਲ 4 ਮਹੀਨੇ ਅਤੇ ਕੁਛ ਦਿਨ ਇਹ ਉਮਰ ਹੋ ਚੁੱਕੀ ਸੀ ਜਿਸ ਵੇਲੇ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਗੁਰਿਆਈ ਗੱਦੀ 'ਤੇ ਬਿਰਾਜਮਾਨ ਹੋਏ ਨੇ। ਇਸ ਉਮਰ ਦਾ ਬਜ਼ੁਰਗ ਬੰਦਾ, ਹੁਣ ਉਸ ਤੋਂ ਬਾਅਦ ਹੀ ਇਹ ਬਾਣੀ ਉਚਾਰਨ ਕੀਤੀ ਹੈ। ਇੱਕ ਸਿਧਾਂਤ ਗੁਰ ਯਾਦ ਰੱਖਣਾ, ਜਦੋਂ ਤੱਕ ਕੋਈ ਵਿਅਕਤੀ ਗੁਰੂ ਨਾਨਕ ਦੇਵ ਦੀ ਗੱਦੀ 'ਤੇ ਨਹੀਂ ਬੈਠਾ, ਉਹ ਨਾਨਕ ਸ਼ਬਦ ਨਹੀਂ ਵਰਤ ਸਕਦਾ, ਭਾਵੇਂ ਕੋਈ ਵੀ ਹੋਵੇ। ਗੁਰੂਆਂ ਦੀ ਕੁੱਲ ਵਿੱਚੋਂ ਵੀ ਜਿਨ੍ਹਾਂ ਬਾਣੀ ਉਚਾਰਨ ਕੀਤੀ, ਇਹੋ ਹੀ ਕਿਹਾ, ਜਨ ਕਹੈ ਸੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਾਏ ਜੀਓ। ਭਗਤਾਂ ਨੇ ਆਪਣੇ ਨਾਮ ਵਰਤੇ ਨੇ। ਸੱਤਾ ਬਲਵੰਡ ਦੀ ਵਾਰ ਹੈ, ਦਾਨ ਜੇ ਸਤਿਗੁਰ ਭਾਵ ਸੀ ਸੋ ਸੱਤੈ ਦਾਨ। ਬਲਵੰਡ ਖੀਵੇ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ। ਨਾਨਕ ਸ਼ਬਦ ਉਸਨੇ ਹੀ ਵਰਤਿਆ ਜੋ ਨਾਨਕ ਹੋ ਗਿਆ, ਗੁਰਿਆਈ ਗੱਦੀ 'ਤੇ ਜੋ ਬੈਠ ਗਿਆ। ਉਸ ਤੋਂ ਬਾਅਦ ਇਹ ਬਾਣੀ ਉਚਾਰਨ ਕੀਤੀ ਹੈ। ਹੁਣ ਇਸ ਬਜ਼ੁਰਗੀ ਦੇ ਵਿੱਚ ਜੇ ਕੋਈ ਇਹ ਗੱਲ ਆਖੇ, ਮੈਂ ਬੱਚਾ ਹਾਂ, ਮੈਂ ਤੁਹਾਡੀ ਸ਼ਰਨ ਵਿੱਚ ਆਇਆ, ਕੋਈ ਆਖੇ ਨਾ ਬਜ਼ੁਰਗ ਬੰਦਾ ਚਿੱਟੀ ਦਾੜ੍ਹੀ ਵਾਲਾ ਜੀ ਮੈਂ ਤਾਂ ਬੱਚਾ, ਅਤੇ ਲੋਕ ਹੱਸਣਗੇ। ਪਰ ਇਹ ਸੱਚ ਹੈ, ਇਹ ਯਾਤਰਾ ਪੂਰੀ ਹੋਵੇਗੀ ਤਾਂ ਜੇ ਬਜ਼ੁਰਗ ਹੋ ਕੇ ਕੋ ਫਿਰ ਬੱਚਾ ਬਣ ਜਾਏ। ਜੇ ਬੱਚਾ ਨਾ ਕੋ ਬਣ ਸਕੇ, ਸਿਆਣਾ ਬਣ ਬਣ ਕੇ ਬੈਠੇ, ਉਹ ਸ਼ਰਨ ਵਿੱਚ ਨਹੀਂ ਆਇਆ, ਉਸ ਨੂੰ ਸ਼ਰਨ ਦਾ ਕੋਈ ਪਤਾ ਨਹੀਂ। ਕਹਿੰਦੇ ਨੇ, ਹੇ ਮੇਰੇ ਮਾਲਕ, ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਤੁਹਾਡੀ ਸ਼ਰਨ ਵਿੱਚ ਹਾਂ, ਮੇਰੇ ਠਾਕੁਰ ਹਮ ਬਾਰਕ ਸ਼ਰਨ ਤੁਮਾਰੀ। ਹੇ ਮੇਰੇ ਮਾਲਕ, ਅਸੀਂ ਹਾਂ ਬੱਚੇ ਔਰ ਤੁਹਾਡੀ ਸ਼ਰਨ ਵਿੱਚ ਹਾਂ, ਇੱਕੋ ਸੱਚਾ ਸੱਚ ਤੂੰ ਔਰ ਕਿਸ ਦੀ ਸ਼ਰਨ ਵਿੱਚ ਹਾਂ, ਕੇਵਲ ਸਦਾ ਥਿਰ ਰਹਿਣ ਵਾਲਾ, ਸਦਾ ਕਾਇਮ ਰਹਿਣ ਵਾਲਾ ਸਤੋ ਤੂੰ ਹੀ ਹੈ। ਮੁਰਾਰੀ ਦਾ ਅਰਥ ਕੀ ਹੁੰਦਾ? ਪਰਮਾਤਮਾ, ਤੂੰ ਹੀ ਪਰਮਾਤਮਾ, ਸਦਾ ਕਾਇਮ ਰਹਿਣ ਵਾਲਾ ਹੈ, ਇੱਕ ਹੈ, ਸੱਚਾ ਹੈ, ਮੈਂ ਤੇਰੀ ਸ਼ਰਨ ਵਿੱਚ ਹਾਂ। ਜੋ ਪਰਮਾਤਮਾ ਦੀ ਸ਼ਰਨ ਵਿੱਚ ਹੈ ਉਹ ਇੱਕ ਦੀ ਸ਼ਰਨ ਵਿੱਚ ਹੈ, ਉੱਥੇ ਦੂਈ ਨਹੀਂ ਹੋਵੇਗੀ। ਜੋ ਪਰਮਾਤਮਾ ਦੀ ਸ਼ਰਨ ਵਿੱਚ ਹੈ ਉਹ ਸੱਚ ਦੀ ਸ਼ਰਨ ਵਿੱਚ ਹੈ, ਉੱਥੇ ਝੂਠ ਨਹੀਂ ਹੋਵੇਗਾ। ਮੁਰ ਦੈਂਤ ਨੂੰ ਮਾਰਨ ਕਰਕੇ ਨਾਮ ਮੁਰਾਰੀ ਪਿਆ, ਤੂੰ ਦੈਂਤਾਂ ਨੂੰ ਮਾਰਨ ਵਾਲਾ ਹੈ। ਪਾਵੇ ਹੈ ਬੁਰਿਆਈਆਂ ਨਾਲ ਉਸ ਦਾ ਕਦੀ ਸਮਝੌਤਾ ਨਹੀਂ ਹੋਵੇਗਾ ਜੋ ਪਰਮਾਤਮਾ ਦੀ ਸ਼ਰਨ ਵਿੱਚ ਹੈ। ਉਸ ਦੀ ਸ਼ਰਨ ਵਿੱਚ ਆਉਣਾ, ਸ਼ਰਨ ਵਿੱਚ ਆ ਗਏ, ਨਦਰ ਹੋ ਗਈ, ਨਦਰ ਮਿਲ ਗਈ, ਸਤਿਗੁਰੂ ਮਿਲ ਗਿਆ, ਸਤਿਗੁਰੂ ਮਿਲਿਆ, ਸ਼ਬਦ ਦੀ ਦਾਤ ਮਿਲੀ, ਸ਼ਬਦ ਦਾ ਸਵਾਦ ਆਇਆ, ਨਾਮ ਰਸ ਆ ਗਿਆ। ਨਾਮ ਰਸ ਤੱਕ ਜਿਹੜੀ ਯਾਤਰਾ ਹੈ, ਇਹ ਕਿੱਥੋਂ ਸ਼ੁਰੂ ਹੋਣੀ ਔਰ ਕਿੱਥੇ ਪਹੁੰਚੇ? ਸੋਠ ਮਹਿਲਾ ਤੀਜਾ ਘਰ ਪਹਿਲਾ। ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ, ਘਰ ਪਹਿਲੇ ਵਿੱਚ ਇਸਦਾ ਗਾਇਨ ਕਰਨਾ ਹੈ। ਸੰਖੇਪ ਮੰਗਲ ਹੈ, ਇੱਕੋ ਓਂਕਾਰ ਸਤਿਗੁਰ ਪ੍ਰਸਾਦ। ਜਨਮਦਾਤਾ ਪਾਲਣ ਵਾਲਾ ਸੰਘਾਰ ਕਰਤਾ ਉਹ ਇੱਕ ਹੈ, ਓਂਕਾਰ ਇੱਕ ਹੈ, ਜੋ ਸਦਾ ਇੱਕ ਰਸ ਰਹਿੰਦਾ। ਸਤਿਗੁਰੂ ਦੀ ਕਿਰਪਾ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ। ਸੇਵਕ ਸੇਵ ਕਰਹਿ ਸਭ ਤੇਰੀ, ਜਿਨ ਸ਼ਬਦ ਸਾਧ ਆਇਆ। ਉਹ ਸੇਵਕ ਸਾਰੇ ਤੇਰੀ ਸੇਵਾ ਕਰਦੇ ਹਨ ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਰਾਹੀਂ ਰਸ ਆ ਗਿਆ, ਸਵਾਦ ਆ ਗਿਆ। ਸ਼ਬਦ ਤੋਂ ਬਿਨਾਂ ਰਸ ਨਹੀਂ, ਸ਼ਬਦ ਤੋਂ ਬਿਨਾਂ ਇਹ ਨਾਮ ਰਸ ਨਹੀਂ ਛਕਿਆ ਜਾਣਾ। ਭਾਈ ਗੁਰਦਾਸ ਸਾਹਿਬ ਜੀ ਇਹ ਵਿਆਖਿਆ ਕਰਦੇ ਕਹਿੰਦੇ ਨੇ, ਜਿਵੇਂ ਅੱਖਾਂ ਤੋਂ ਬਿਨਾਂ ਵੇਖਿਆ ਨਹੀਂ ਜਾ ਸਕਦਾ। ਕੋਈ ਆਖੇ ਨਾ ਮੈਂ ਹੋਰ ਕਿਸੇ ਅੰਗ ਨਾਲ ਵੇਖ ਲਵਾਂ, ਝੂਠ ਹੈ। ਅੱਖਾਂ ਤੋਂ ਬਿਨਾਂ ਦਿਸਣਾ ਨਹੀਂ, ਕੰਨਾਂ ਤੋਂ ਬਿਨਾਂ ਕੋਈ ਸੁਣ ਨਹੀਂ ਸਕਦਾ, ਜ਼ਰਸਨਾ ਤੋਂ ਬਿਨਾਂ ਬੋਲਿਆ ਨਹੀਂ ਜਾ ਸਕਦਾ, ਚੱਖਿਆ ਨਹੀਂ ਜਾ ਸਕਦਾ, ਨਾਸਕਾ ਤੋਂ ਬਿਨਾਂ ਸਵਾਸ ਨਹੀਂ ਲਏ ਜਾ ਸਕਦੇ। ਕਹਿੰਦੇ ਨੇ ਹੱਥਾਂ ਬਿਨਾਂ ਕੋਈ ਕੰਮ ਨਹੀਂ ਹੋ ਸਕਦਾ, ਪੈਰਾਂ ਤੋਂ ਬਾਅਦ ਜਿਵੇਂ ਚੱਲਿਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਗੁਰ ਸ਼ਬਦ ਤੋਂ ਬਿਨਾਂ ਇਹ ਪ੍ਰੇਮ ਰਸ ਨਹੀਂ ਪੀਤਾ ਜਾ ਸਕਦਾ। ਜੈਸੇ ਬਿਨ ਲੋਚਨ ਬਿਲੋਕੀਏ ਨਾ ਰੂਪ ਰੰਗ, ਸਰਵਨ ਵਹੂਣ ਰਾਗ ਨਾਦ ਨਾ ਸੁਣੀ ਜੀਏ। ਜੈਸੇ ਬਿਨ ਜਿਹਵਾ ਨਾ ਉਚਰੈ ਸ਼ਬਦ, ਅਰ ਨਾਸਕਾ ਬਹੂਣ ਸਾਸ ਬਾਸਨਾ ਨਾ ਲੀਜੀਐ। ਜੈਸੇ ਬਿਨ ਕਰ ਕਰ ਸਕੇ ਨਾ ਕ੍ਰਿਤ ਕਰਮ, ਚਰਨ ਬਹੂਣ ਭਾਉਣ ਗਾਉਣ ਕਤ ਕੀਜੀਐ। ਅਸਨ ਬਸਨ ਬਿਨ ਧੀਰਜ ਨਾ ਧਰੈ ਦੇਹੇ, ਬਿਨ ਗੁਰ ਸ਼ਬਦ ਨਾ ਪ੍ਰੇਮ ਰਸ ਪੀਜੀਐ। ਸ਼ਰਨ ਵਿੱਚ ਆਇਆ ਤੋਂ ਬਿਨਾਂ ਸ਼ਬਦ ਨਹੀਂ, ਬਾਣੀ ਦੀ ਵਿਚਾਰ ਨਹੀਂ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਕੋ ਸ਼ਰਨ ਵਿੱਚ ਆਵੇ, ਗੁਰਮੁਖ ਬਣੇ, ਫਿਰ ਬਾਣੀ ਦਾ ਵਿਚਾਰ ਕਰੇ, ਸ਼ਬਦ ਦਾ ਰਸ ਆਏ। ਜਿਨ੍ਹਾਂ ਨੂੰ ਸ਼ਬਦ ਦਾ ਰਸ ਆ ਗਿਆ, ਸ਼ਬਦ ਦਾ ਸਵਾਦ ਆ ਗਿਆ, ਉਹ ਸੇਵਕ ਸੇਵਾ ਵਿੱਚ ਲੱਗ ਗਏ, ਜੁੜ ਗਏ। ਉਹ ਸਾਰੇ ਸੇਵਕ ਉਹੀ ਸੇਵਾ ਕਰਦੇ ਹਨ, ਸਾਰੇ ਤੇਰੀ ਸੇਵਾ ਕਰਦੇ ਹਨ ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਨੇ ਜੋੜ ਦਿੱਤਾ, ਸ਼ਬਦ ਰਾਹੀਂ ਰਸ ਆ ਗਿਆ। ਯਾਦ ਰੱਖਣਾ, ਜੇ ਸ਼ਬਦ ਵਿੱਚ ਵਿਚੋਲਾ ਨਾ ਹੋਇਆ, ਗੁਰਮਤਿ ਦੀ ਸਮਝ ਨਾ ਹੋਈ, ਬੰਦਾ ਸੇਵਾ ਵਿੱਚ ਤਾਂ ਲੱਗ ਪੈਂਦਾ। ਕਈ ਵਾਰ ਵੇਖਾ ਵੇਖੀ ਆ ਜਾਂਦਾ, ਲੇਕਿਨ ਮਤ ਥੋੜ੍ਹੀ ਹੋਣ ਕਰਕੇ ਕੀਤੀ ਸਾਰੀ ਸੇਵਾ ਵੀ ਗੁਆ ਬੈਠਦਾ, ਕਿਉਂਕਿ ਸ਼ਬਦ ਦਾ ਗਿਆਨ ਨਹੀਂ। ਸ਼ਬਦ ਦੇ ਵਿਚਾਰ ਤੋਂ ਵਿਹੂਣਾ ਮਨੁੱਖ ਜੋ ਹੈ, ਉਸ ਦੀ ਸੇਵਾ ਨੂੰ ਹਮੇਸ਼ਾ ਖਤਰਾ ਕਰ ਰਿਹਾ, ਪਰ ਜੜ ਨਹੀਂ, ਮੂਲ ਗੱਲ ਨੂੰ ਉਹ ਨਹੀਂ ਸਮਝਿਆ। ਇਸ ਸੰਬੰਧ ਵਿੱਚ ਮੈਂ ਸਿੱਖ ਇਤਿਹਾਸ ਵਿੱਚੋਂ ਇੱਕ ਸਾਖੀ ਵੱਲ ਇਸ਼ਾਰਾ ਕਰਾਂ। ਬਾਣੀ ਦੀ ਪੰਕਤੀ ਤਾਂ ਸਪਸ਼ਟ ਹੈ, ਮਤ ਥੋੜ੍ਹੀ ਸੇਵ ਗਵਾਈ ਹੈ। ਜੇ ਮਤ ਥੋੜ੍ਹੀ ਹੋਵੇ ਤਾਂ ਸੇਵਾ ਗਵਾ ਬੈਠੀ ਦੀ ਹੈ, ਕੀਤੀ ਸੇਵਾ ਵੀ ਵਿਅਰਥ ਚਲੀ ਜਾਂਦੀ ਹੈ। ਮਤ ਚਾਹੀਦੀ ਹੈ, ਮਤ ਤੋਂ ਬਿਨਾਂ ਸੇਵਾ ਨਹੀਂ, ਮਤ ਤੋਂ ਬਿਨਾਂ ਗਤ ਨਹੀਂ। ਸ਼ਬਦ ਦੀ ਆਖਰੀ ਪੰਕਤੀ ਵਿੱਚ ਫਰਮਾਇਆ, ਨਾਨਕ ਨਾਮੋਂ ਗਤ ਮਤ ਪਾਈ ਇਹਾ ਰਾਸ ਹਮਾਰੀ। ਨਾਮ ਤੋਂ ਹੀ ਗਤੀ ਉੱਚੀ ਆਤਮਕ ਅਵਸਥਾ ਪ੍ਰਾਪਤ ਕੀਤੀ, ਨਾਮ ਤੋਂ ਹੀ ਮਤ ਪ੍ਰਾਪਤ ਕੀਤੀ, ਔਰ ਗਤ ਔਰ ਮਤ ਇਹ ਸਾਡੀ ਰਾਸ ਪੂੰਜੀ ਹੈ। ਹੁਣ ਇੱਕ ਸਾਖੀ ਵੱਲ ਇਸ਼ਾਰਾ ਕਰਾਂ, ਪਤਾ ਲੱਗੇ ਮਤ ਥੋੜ੍ਹੀ ਸੇਵ ਗਵਾਹੀ ਹੈ। ਪਹਿਲੇ ਸ਼ਬਦ ਦੀ ਸਮਝ, ਸ਼ਬਦ ਦਾ ਰਸ ਵੇਖਿਆ। ਕਈ ਵਾਰ ਸ਼ਬਦ ਨਹੀਂ ਸਮਝਿਆ, ਗੁਰਮਤ ਨੂੰ ਨਹੀਂ ਸਮਝਿਆ, ਆ ਕੇ ਜੋੜੇ ਚਾੜਨ ਲੱਗ ਪਏ। ਵੇਖਿਆ ਕਿ ਸ਼ਬਦ ਦਾ ਰਸ ਨਹੀਂ ਸੀ, ਮਾਮੂਲੀ ਗੱਲ ਤੋਂ ਕ੍ਰੋਧ ਆ ਗਿਆ, ਜੋੜੇ ਝਾੜਦੇ ਜੋੜੇ ਮਾਰਦੇ ਵੀ ਵੇਖੇ ਨੇ ਉੱਥੇ ਹੀ। ਉਸਦਾ ਕਾਰਨ ਕੀ? ਇਹ ਤਾਂ ਜੋੜੇ ਝਾੜਨ ਆਏ ਸਨ, ਜੋੜੇ ਮਾਰਨ ਕਿਉਂ ਲੱਗ ਪਏ? ਸ਼ਬਦ ਦਾ ਰਸ ਨਹੀਂ ਆਇਆ। ਇੱਕ ਵਾਰ ਦਸ਼ਮੇਸ਼ ਪਿਤਾ ਦੀ ਹਜ਼ੂਰੀ 'ਚ ਕਲੰਦਰ ਆ ਗਏ। ਆ ਕੇ ਕਲੰਦਰ ਨੇ ਮੱਥਾ ਟੇਕਿਆ ਅਤੇ ਕਹਿਣ ਲੱਗਾ, ਪਾਤਸ਼ਾਹ ਬੜੀ ਆਸ ਲੈ ਕੇ ਆਏ। ਕਲੰਦਰਾਂ ਦਾ ਆਗੂ ਸੀ, ਸਤਿਗੁਰੂ ਕਹਿਣ ਲੱਗੇ, ਆ ਭਾਈ ਕਹਿਣ ਲੱਗਾ ਮਹਾਰਾਜ ਜੀ ਜੇ ਆਗਿਆ ਹੋਵੇ ਅਸੀਂ ਰਿੱਛਾਂ ਦਾ ਤਮਾਸ਼ਾ ਵਿਖਾਉਣਾ ਤੁਹਾਨੂੰ। ਅਤੇ ਸਤਿਗੁਰਾਂ ਨੇ ਆਗਿਆ ਦੇ ਦਿੱਤੀ, ਕਹਿਣ ਲੱਗੇ ਵਿਖਾਓ। ਪਹਿਲੀ ਵਾਰੀ ਕਹਿ ਦਿੱਤਾ ਵਿਖਾਓ, ਕੀਰਤਨੀਆਂ ਨੂੰ ਕਿਹਾ ਕੀਰਤਨ ਦੀ ਸਮਾਪਤੀ ਕਰ ਦਿਓ ਭਾਈ, ਰਿੱਛਾਂ ਦਾ ਤਮਾਸ਼ਾ ਵੇਖੀਏ। ਹੁਣ ਹਰ ਗੱਲ ਹਰ ਬੰਦੇ ਨੂੰ ਸਮਝ ਵਿੱਚ ਨਹੀਂ ਆਉਂਦੀ ਪਾਤਸ਼ਾਹ, ਇਹ ਕਿ ਹੁਣ ਕੋਈ ਕਹੇ ਕਥਾ ਦੀ ਸਮਾਪਤੀ ਕਰ ਦਿਓ ਜੀ, ਕੀਰਤਨ ਦੀ ਸਮਾਪਤੀ ਕਰੋ, ਰਿੱਛਾਂ ਦਾ ਤਮਾਸ਼ਾ ਵੇਖੀਏ। ਸੁਭਾਵਕ ਸਾਡੇ ਮਨ ਵਿੱਚ ਕੀ ਆਏਗਾ? ਜਿਨ੍ਹਾਂ ਦੀ ਕੱਚੀ ਸ਼ਰਧਾ ਸੀ ਉਹਨਾਂ ਦੇ ਮਨ 'ਚ ਤਾਂ ਆ ਗਿਆ, ਸਤਿਗੁਰਾਂ ਨੇ ਕੀ ਕੀਤਾ? ਕਿੱਥੇ ਰਿੱਛਾਂ ਦਾ ਤਮਾਸ਼ਾ, ਕਿੱਥੇ ਕੀਰਤਨ ਨਾਮ ਦੀ ਗੱਲ ਚੱਲ ਰਹੀ ਸੀ, ਕਹਿੰਦੇ ਨੇ ਸਮਾਪਤੀ ਕਰ ਦਿਓ, ਰਿੱਛਾਂ ਦਾ ਤਮਾਸ਼ਾ ਵੇਖੀਏ। ਪਰ ਸਤਿਗੁਰਾਂ ਦਾ ਹੁਕਮ, ਸਮਾਪਤੀ ਹੋ ਕੇ ਬੈਠ ਗਏ। ਰਿੱਛ ਇੰਨੇ ਸਿਖਾਏ ਸਨ, ਇੱਕ ਰਿੱਛ 'ਤੇ ਐਸਾ ਉਹਨੇ ਐਸਾ ਤਮਾਸ਼ਾ ਕੀਤਾ ਕਿ ਲੋਕ ਹੱਸ ਹੱਸ ਦੋਹਰੇ ਹੋ ਗਏ। ਜਿਹੜਾ ਚੌਰ ਬਰਦਾਸ ਸੀ ਉਹਦੇ ਹੱਥ ਵਿੱਚੋਂ ਤਿੰਨ ਵਾਰੀ ਚੌਰ ਜ਼ਮੀਨ 'ਤੇ ਗਿਰ ਗਏ ਆ। ਸਤਿਗੁਰੂ ਕਹਿਣ ਲੱਗੇ ਤਮਾਸ਼ਾ ਬੰਦ ਕਰ ਦਿਓ। ਚੌਰ ਬਰਦਾਰ ਨੂੰ ਪੁੱਛਦੇ ਨੇ ਭਾਈ ਕੀਰਤੀਆ, ਇਹਦਾ ਨਾਮ ਸੀ ਕੀਰਤੀਆ, ਕੀਰਤੀਆ ਰਿੱਛ ਤੈਨੂੰ ਬੜਾ ਚੰਗਾ ਲੱਗਾ? ਕਹਿਣ ਲੱਗਾ ਜੀ ਕਮਾਲ ਹੈ, ਤਮਾਸ਼ੇ ਬੜੇ ਵੇਖੇ ਪਰ ਇਹ ਤਾਂ ਹੱਦ ਹੋਈ ਹੈ। ਕਹਿਣ ਲੱਗੇ ਪਰ ਪਤਾ ਹੀ ਇਹ ਰਿੱਛ ਜਿਹੜਾ ਤਮਾਸ਼ਾ ਕਰ ਰਿਹਾ ਇਹ ਹੈ ਕੌਣ ਹੈ? ਕਹਿਣ ਲੱਗਾ ਜੀ ਰਿੱਛ ਹੈ। ਕਹਿਣ ਲੱਗੇ ਨਹੀਂ, ਰਿੱਛ ਤੋਂ ਪਰਾਂ ਕੁਛ ਹੋਰ ਵੀ ਹੈ, ਬੜੇ ਜਨਮ ਨੇ, ਬੜੇ ਚੱਕਰ ਨੇ ਪਾਤਸ਼ਾਹ। ਫਿਰ ਮੈਨੂੰ ਤਾਂ ਕੋਈ ਪਤਾ ਨਹੀਂ, ਤੁਸੀਂ ਜਾਣਨ ਹਾਰੋ, ਤੁਸੀਂ ਦੱਸੋ ਇਹ ਕੌਣ ਹੈ? ਕਹਿਣ ਲੱਗੇ ਤੇਰਾ ਬਾਪ ਹੈ ਸ਼ੋਭਾ ਰਾਮ। ਉਹ ਤਾਂ ਹੈਰਾਨ ਹੋ ਗਿਆ, ਇਹ ਤਾਂ ਸਾਰੀ ਉਮਰ ਬੈਠ ਕੇ ਕੜਾਹ ਪ੍ਰਸ਼ਾਦ ਵਰਤਾਉਂਦਾ ਰਿਹਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮਾਂ, ਉਸ ਤੋਂ ਪਹਿਲੇ ਦਾ ਇਹ ਸਿੱਖ ਕਈ ਚਿਰ ਤੋਂ ਬੈਠਦਾ ਰਿਹਾ, ਇਹ ਰਿੱਛ ਕਿਵੇਂ ਬਣ ਗਿਆ? ਗੁੱਸਾ ਆ ਗਿਆ, ਚੌਰ ਰੱਖ ਦਿੱਤਾ ਚਰਨਾਂ 'ਚ। ਕਹਿਣ ਲੱਗਾ ਮਹਾਰਾਜ ਜੀ ਦਾਸ ਨੂੰ ਆਗਿਆ ਦਿਓ, ਮੈਨੂੰ ਅੱਜ ਪਤਾ ਲੱਗਾ ਇਸ ਦਰ ਤੋਂ ਇਹੋ ਕੁਛ ਹੀ ਮਿਲਣਾ ਸੀ। ਬਾਪ ਸੇਵਾ ਕਰਕੇ ਰਿੱਛ ਬਣਿਆ ਅਤੇ ਮੈਨੂੰ ਬਾਂਦਰ ਬਣਾ ਦਿਓਗੇ, ਮੈਂ ਤਾਂ ਇੱਥੇ ਨਹੀਂ ਰਹਿੰਦਾ, ਮੈਂ ਚੱਲੇ। ਸਤਿਗੁਰੂ ਕਹਿਣ ਲੱਗੇ ਅਸੀਂ ਰਿੱਛ ਨਹੀਂ ਬਣਾਇਆ, ਇਸ 'ਤੇ ਕਰਮਾਂ ਨੇ ਬਣਾਇਆ। ਅਤੇ ਕਹਿਣ ਲੱਗੇ ਕਰਮ ਕੱਟੇ ਕਿਉਂ ਨਹੀਂ ਗਏ? ਕਹਿਣ ਲੱਗੇ ਇਸਨੇ ਮੰਨੀ ਨਹੀਂ, ਸ਼ਬਦ ਦਾ ਰਸ ਨਹੀਂ ਆਇਆ, ਸੇਵਾ ਜ਼ਰੂਰ ਕੀਤੀ ਪਰ ਮਤ ਥੋੜ੍ਹੀ ਰਹੀ। ਗੁਰੂ ਕਹਿੰਦੇ ਸਨ ਸੇਵਾ ਤੋਂ ਪਹਿਲੇ ਮਤ ਲੈ ਲੈ, ਫਿਰ ਸੇਵਾ ਕਰੀ, ਪਰ ਇਹਨੇ ਮਤ ਨਹੀਂ ਲਈ। ਸੇਵਾ ਵਿੱਚ ਤਾਂ ਲੱਗਾ ਰਿਹਾ, ਇੱਕ ਸੁਭਾਅ ਸੀ ਕੌੜਾ ਬੋਲਣ ਦਾ, ਫਿੱਕਾ ਬੋਲਣ ਦਾ, ਗਾਲੀਆਂ ਦੇਣ ਦਾ। ਰੋਕਦੇ ਰਹੇ ਹਾਂ ਵਾਰ ਵਾਰ ਕਿ ਗੁਰਸਿੱਖ ਉਹ ਹੈ ਜੋ ਮਿੱਠਾ ਬੋਲੇ, ਮਿੱਠਾ ਬੋਲਣ ਨਿਭ ਚੱਲੈ, ਹੱਥੋਂ ਦੇ ਕੇ ਭਲਾ ਮਨਾਵੈ। ਗੁਰਸਿੱਖ ਮਿੱਠਾ ਬੋਲਣਾ, ਜੋ ਬੋਲੈ ਸੋਈ ਜਪ ਜਾਪੈ। ਇਸ ਨੂੰ ਸਮਝਾਉਂਦੇ ਰਹੇ ਹਾਂ, ਪਰਮਾਤਮਾ ਸਭ ਕੁਛ ਜਾਣਦਾ ਪਰ ਇੱਕ ਗੱਲ ਉਸ ਨੂੰ ਵੀ ਨਹੀਂ ਆਉਂਦੀ, ਕੌੜਾ ਬੋਲਣਾ ਉਹਨੂੰ ਵੀ ਨਹੀਂ ਆਉਂਦਾ। ਕੌੜਾ ਬੋਲ ਨਾ ਜਾਣਾ, ਪੂਰਨ ਭਗਵਾਨ ਹੈ, ਅਵਗਨ ਕੋ ਨਾ ਚਿਤਾਰੇ। ਇਹਨੂੰ ਵਾਰ ਵਾਰ ਕਹਿੰਦੇ ਸਾਂ, ਇਹ ਬੈਠਦਾ ਹੀ ਨਹੀਂ ਸੀ। ਮੈਂ ਸੇਵਾ ਕਰਨ ਚੱਲਿਆ ਜੀ, ਇਹਨੂੰ ਕਹਿੰਦੇ ਸਾਂ ਸੇਵਾ ਫੇਰ ਕਰੀ, ਪਹਿਲੇ ਮਤ ਲੈ ਜਾ। ਮਤ ਨਹੀਂ ਸੀ ਸਿੱਖਦਾ, ਸ਼ਬਦ ਦਾ ਰਸ ਨਹੀਂ ਆਇਆ, ਸੇਵਾ ਕਰਦਿਆਂ ਹਉਮੈ ਪੈਦਾ ਹੋ ਗਏ। ਇਹ ਦੋ ਗੱਲਾਂ ਹੋਣਗੀਆਂ, ਸੇਵਾ ਜਾਂ ਤਾਂ ਨਾਮ ਰਸ ਪੈਦਾ ਕਰੇਗੀ ਜਾਂ ਹਉਮੈ ਦਾ ਰਸ। ਜੇ ਸੇਵਕ ਹੰਕਾਰੀ ਹੋ ਗਿਆ ਤਾਂ ਮੰਦੇ ਭਾਗ, ਕਿਉਂਕਿ ਜੋ ਯਾਤਰਾ ਤੈਅ ਕਰਨੀ ਸੀ ਉਹ ਨਹੀਂ ਹੋਣੀ, ਰੁਕ ਜਾਏਗਾ। ਸ਼ਬਦ ਦਾ ਰਸ ਪਹਿਲੋਂ, ਸੇਵਾ ਬਾਅਦ ਵਿੱਚ, ਸਿੱਖੀ ਨੂੰ ਸਮਝਣਾ ਪਹਿਲੇ, ਕਮਾਉਣਾ ਬਾਅਦ ਵਿੱਚ। ਹੁਣ ਕੋਈ ਵੀ ਕੰਮ, ਇੱਕ ਨੌਜਵਾਨ ਆ ਗਿਆ, ਪਤਾ ਕੋਈ ਨਹੀਂ, ਕਹਿੰਦਾ ਲਿਆਓ ਜੀ ਤੁਹਾਡਾ ਟੀ ਵੀ ਠੀਕ ਕਰਦੇ ਹਾਂ। ਕਰ ਦੇਵੇਗਾ, ਕੰਮ ਕਰਨ ਤੋਂ ਪਹਿਲੇ ਉਸਨੂੰ ਸਮਝ ਤਾਂ ਲੈ। ਹੁਣ ਕੋਈ ਵੀ ਕੰਮ ਹੈ ਉਹਨੂੰ ਪਹਿਲੇ ਬੰਦਾ ਸਮਝਦਾ, ਬਾਅਦ ਵਿੱਚ ਕਰਦਾ। ਸੇਵਾ ਨੂੰ ਪਹਿਲੇ ਸਮਝ ਲੈ ਕਿ ਸੇਵਾ ਮੈਂ ਕਰ ਕਿਉਂ ਰਿਹਾ, ਇਹ ਤਾਂ ਮਨ ਸਾਧਨ ਵਾਸਤੇ ਹੈ। ਫਿਰ ਮਤ ਪਹਿਲੇ ਲੈ ਲੈ, ਗੁਰੂ ਨੇ ਸ਼ਬਦ ਦਿੱਤਾ, ਪਹਿਲੇ ਸ਼ਬਦ ਸੁਣ, ਸਮਝ, ਮਤ ਲੈ, ਮਤ ਥੋੜ੍ਹੀ ਸੇਵ ਗਵਾਹੀ ਹੈ। ਕਹਿਣ ਲੱਗੇ ਮਤ ਨਹੀਂ ਲਈ, ਕੌੜਾ ਬੋਲਦਾ ਰਿਹਾ। ਇੱਕ ਦਿਨ ਇੱਕੋ ਸੇਵਕ ਆ ਗਿਆ ਜਿਹੜਾ ਰੋਮ ਰੋਮ ਜਪਦਾ ਸੀ। ਰੋਮ ਰੋਮ ਨਾਲ ਜਪ ਕੇ ਤਿਹਾ ਕੇ ਉਹ ਰੱਬ ਦਾ ਰੂਪ ਹੋ ਚੁੱਕਾ ਸੀ, ਉਹ ਪਹੁੰਚ ਚੁੱਕਾ ਸੀ। ਉਸ ਦਾ ਤੰਦਾ ਅਤੇ ਧਰਮ ਇੱਕ ਹੋ ਚੁੱਕੇ ਸਨ, ਕਿਰਤ ਅਤੇ ਕੀਰਤੀ ਇੱਕ ਹੋ ਚੁੱਕੇ ਸਨ। ਗ੍ਰਸਤ ਵਿੱਚ ਉਹ ਉਦਾਸ ਸੀ, ਉਹ ਰੱਬ ਰੂਪ ਆਇਆ, ਨਾਂ ਸੀ ਉਸਦਾ ਤੰਨਾ ਸਿੰਘ। ਗੱਡਾ ਲੈ ਕੇ ਜਾ ਰਿਹਾ ਸੀ, ਬਾਣੀ ਪੜ੍ਹ ਰਿਹਾ। ਰੋਮ ਰੋਮ ਗੁਰਮਤਿ ਵਿੱਚ ਰੰਗਿਆ, ਨਾਮ ਰੰਗ ਵਿੱਚ ਰੰਗਿਆ, ਆ ਕੇ ਹੱਥ ਜੋੜੇ। ਕਹਿਣ ਲੱਗੇ ਭਾਈ ਜੀ ਕਿਰਪਾ ਕਰਿਓ, ਪਸ਼ੂਆਂ ਦਾ ਭਰੋਸਾ ਕੋਈ ਨਹੀਂ, ਕਿਹੜੇ ਪਾਸੇ ਨੂੰ ਮੂੰਹ ਕਰ ਲੈਣ, ਮੈਂ ਗੱਡਾ ਛੱਡ ਆਇਆ ਬਾਹਰ, ਕੜਾ ਪ੍ਰਸ਼ਾਦ ਦੀ ਬਖਸ਼ਿਸ਼ ਕਰ ਦਿਓ, ਮੈਂ ਜ਼ਰਾ ਜਾਵਾਂ। ਕਹਿਣ ਲੱਗੇ ਬਹਿ ਜਾ ਤੈਨੂੰ ਹੀ ਦਿੰਦੇ ਹਾਂ। ਕਹਿਣ ਲੱਗਾ ਕਿਰਪਾ ਕਰੋ। ਕਹਿਣ ਲੱਗੇ ਕੀ ਰਿੱਛ ਵਾਂਗੂ ਨੱਚਣਾ ਪਿਆ, ਬੈਠਦਾ ਨਹੀਂ। ਉਹ ਕਹਿਣ ਲੱਗਾ ਰਿੱਛ ਬਣ ਤੂੰ, ਮੈਂ ਕਿਉਂ ਬਣਾ, ਤੂੰ ਗੁਰੂ ਦਾ ਰਾਇਆਂ ਨੂੰ ਰਿੱਛ ਕਹਿੰਦਾ, ਰਿੱਛ ਬਣ ਤੂੰ। ਇੰਨਾ ਬਚਨ ਕਿਹਾ ਕੋਈ ਭੋਰਾ ਡਿੱਗਾ ਸੀ ਪ੍ਰਸ਼ਾਦ ਦਾ, ਚੁੱਕਿਆ ਮੂੰਹ 'ਚ ਪਾਇਆ, ਉਹ ਤੁਰ ਗਿਆ। ਕਹਿਣ ਲੱਗੇ ਹੁਣ ਉਹ ਜਿਹੜਾ ਸਿੱਖ ਦਾ ਬਚਨ ਹੈ ਉਹ ਤਾਂ ਵਿਅਰਥ ਜਾਣਾ ਨਹੀਂ, ਇਸ ਨੂੰ ਸਮਝਾਉਂਦੇ ਸਾਂ, ਇਸਨੇ ਸਮਝਿਆ ਨਹੀਂ, ਸ਼ਬਦ ਦਾ ਰਸ ਨਹੀਂ ਆਇਆ, ਸੇਵਾ ਕੀਤੀ ਰਿੱਛ ਬਣਨਾ ਪਿਆ। ਫਿਰ ਪਾਤਸ਼ਾਹ ਫਿਰ ਵੀ ਸੇਵਾ ਤਾਂ ਕੀਤੀ, ਤੁਹਾਡੇ ਦਰ 'ਤੇ ਰਿਹਾ, ਕੋਈ ਫਾਇਦਾ ਤਾਂ ਹੁੰਦਾ। ਕਹਿਣ ਲੱਗੇ ਉਹ ਹੋਇਆ, ਉਹ ਕੀ? ਕਹਿਣ ਲੱਗੇ ਨੱਚਿਆ ਜ਼ਰੂਰ ਹੈ, ਇਹਨੂੰ ਪੁੱਛੋ ਹੋਰ ਵੀ ਕਿਤੇ ਨਚਾ ਕੇ ਲਿਆਇਆ। ਕਹਿਣ ਲੱਗਾ ਜੀ ਨਹੀਂ। ਕਲੰਦਰ ਕਹਿਣ ਲੱਗਾ ਪਹਿਲਾ ਤਮਾਸ਼ਾ ਮੈਂ ਸੁੱਖਿਆ ਸੀ ਤੁਹਾਡੀ ਹਜ਼ੂਰੀ 'ਚ ਕਰਨਾ, ਇਹਨੂੰ ਸਿਖਾਇਆ ਜ਼ਰੂਰ ਹੈ ਪਰ ਨੱਚਿਆ ਪਹਿਲੀ ਵਾਰੀ ਤੁਹਾਡੇ ਅੱਗੇ ਹੀ। ਕਹਿਣ ਲੱਗੇ ਬਸ ਗੁਰੂ ਅੱਗੇ ਹੀ ਨੱਚਿਆ, ਦਰ ਦਰ ਨਹੀਂ ਨੱਚਿਆ। ਹੁਣ ਅੱਜ ਤੋਂ ਲੈ ਕੇ ਇਸ ਦੀ ਖਲਾਸੀ ਲਿਆਓ ਭਾਈ ਸਿੱਖੋ, ਇਹ ਕਲੰਦਰ ਨੂੰ ਤਾਂ ਜਿੰਨੇ ਕੁ ਮੰਗਦਾ ਪੈਸੇ ਦੇ ਦਿਓ। ਉਹਨੂੰ ਪੁੱਛਿਆ ਉਸ ਵੇਲੇ, ਉਹ ਕਹਿਣ ਲੱਗਾ ਮੈਂ 100 ਰੁਪਈਆ ਲੈਣਾ। ਵੈਸੇ 100 ਰੁਪਈਏ ਦਿੱਤੇ ਉਸ ਵੇਲੇ 100 ਰਿੱਛ ਆ ਜਾਣ, ਪਰ ਉਹ ਕਹਿਣ ਲੱਗਾ 100। ਕਹਿਣ ਲੱਗੇ ਦੇ ਦਿਓ। ਅਤੇ ਕਲੰਦਰ ਬੜਾ ਹੁਸ਼ਿਆਰ ਸੀ, ਉਹਨੇ ਜਦੋਂ ਪਤਾ ਲਾ ਲਿਆ ਇਹ ਤਾਂ ਪੁਰਾਣੇ ਜਨਮ ਵਿੱਚ ਸਤਿਗੁਰਾਂ ਦਾ ਸਿੱਖ ਸੀ, ਇਹ ਤਾਂ ਇਹਨਾਂ ਲੈਣਾ ਹੀ ਲੈਣਾ। ਉਹ ਕਹਿਣ ਲੱਗਾ ਮੈਂ 200 ਲੈਣਾ। ਸਤਿਗੁਰੂ ਕਹਿਣ ਲੱਗੇ ਨਹੀਂ ਹੁਣ ਨਹੀਂ, ਇਹ ਲੋਭ ਲਾਲਚ ਨਹੀਂ ਪੂਰਾ ਹੋਣਾ, ਦਿਆਂਗੇ ਤੈਨੂੰ 100 ਰਿੱਛ, ਲਓ ਬੰਨ। ਰਿੱਛ ਨੂੰ ਕੜਾ ਪ੍ਰਸ਼ਾਦ ਬਖਸ਼ਿਸ਼ ਕੀਤਾ, ਉਹਨੇ ਸਰੀਰ ਛੱਡ ਦਿੱਤਾ। ਕਹਿਣ ਲੱਗੇ ਲੈ ਬਖਸ਼ਿਆ ਗਿਆ, ਜਾਏਗਾ ਹੁਣ ਸੱਚਖੰਡ। ਬਸ ਉਹ ਜਿਹੜੀ ਯਾਤਰਾ ਸੀ ਪਹਿਲੀ ਅਧੂਰੀ ਤਾਂ ਰਹਿ ਗਈ, ਸ਼ਬਦ ਦਾ ਰਸ ਨਹੀਂ ਲਿਆ। ਮੈਂ ਇਸ ਕਥਾ ਨੂੰ ਪੜ੍ਹਿਆ, ਜਾਪਿਆ ਕਿ ਸਭ ਤੋਂ ਪਹਿਲੇ ਗੁਰੂ ਦੀ ਮਤ ਲੈਣੀ ਬੜੀ ਜ਼ਰੂਰੀ ਹੈ, ਫਿਰ ਜੋ ਕਰਨਾ ਕਰ। ਲੋਕ ਸੇਵਾ ਵੀ ਸ਼ੁਰੂ ਕਰ ਲੈਂਦੇ ਨੇ ਬਿਨਾਂ ਮਤ ਤੋਂ, ਸਿਮਰਨ ਵੀ ਸ਼ੁਰੂ ਕਰ ਲੈਂਦੇ ਨੇ ਬਿਨਾਂ ਮਤ ਤੋਂ। ਪਹਿਲੇ ਗੁਰੂ ਦਾ ਬਣ ਜਾ, ਗੁਰ ਕੀ ਮਤ ਤੂੰ ਲੇਹੇ ਇਆਣੇ, ਭਗਤ ਬਿਨਾਂ ਬਹੁ ਡੂਬੇ ਸਿਆਣੇ। ਇਆਣੇ ਗੁਰੂ ਦੀ ਮਤ ਲੈ, ਨਹੀਂ ਤਾਂ ਭਗਤੀ ਤੋਂ ਬਿਨਾਂ ਤਾਂ ਬੜੇ ਸਿਆਣੇ ਸਿਆਣੇ ਡੁੱਬ ਗਏ। ਸੇਵਕ ਸੇਵ ਕਰੇ ਸਭ ਤੇਰੀ, ਜਿਨ ਸ਼ਬਦ ਹੈ ਸਾਧ ਆਇਆ। ਗੁਰ ਕਿਰਪਾ ਤੇ ਨਿਰਮਲ ਹੋਆ, ਜਿਨ ਵਿੱਚੋਂ ਆਪ ਗਵਾਇਆ। ਉਹ ਜੀਵ ਗੁਰੂ ਦੀ ਕਿਰਪਾ ਨਾਲ ਪਵਿੱਤਰ ਹੋ ਗਿਆ। ਪਿੰਡਾਂ ਧੋਤਿਆਂ ਹੀ ਕੋਈ ਪਵਿੱਤਰ ਨਹੀਂ ਹੁੰਦਾ, ਕਿਰਪਾ ਨਾਲ ਹੁੰਦਾ। ਸੁੱਚ ਅਸਲ ਮਿਲਦੀ ਹੈ ਸੱਚ ਨਾਲ, ਉਹ ਸੱਚ ਮਿਲਦਾ ਬਖਸ਼ਿਸ਼ ਨਾਲ। ਕਿੰਨਾ ਸੁੰਦਰ ਬਚਨ ਹੈ, ਕਹੋ ਨਾਨਕ ਸੱਚ ਦਿਹਾਈਐ, ਸੁੱਚ ਹੋਵੇ ਤਾਂ ਸੱਚ ਪਾਈਐ, ਸੱਚ ਪਾਇਆ ਸੁੱਚ ਹੁੰਦੀ ਹੈ। ਸੁੱਚੇ ਇਹ ਨਾ ਆਖੇ ਬਹਿਣ ਜੇ ਪਿੰਡਾਂ ਧੋਏ, ਕੌਣ ਨੇ ਸੁੱਚੇ ਸੂਚੇ ਸੇਈ ਨਾਨਕਾ, ਜਿਨ ਮਨ ਵਸਿਆ ਸੋਏ। ਕਹਿਤ ਕਬੀਰ ਤੇਈ ਨਰ ਸੂਚੇ, ਸਾਚੀ ਪਰੀ ਵਿਚਾਰਾ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵਹਿ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੈ ਧੋਏ, ਨਾਨਕ ਵਖਾਣੈ ਬੇਨਤੀ ਜਿਨ ਸੱਚ ਪੱਲੈ ਹੋਏ। ਗੁਰ ਕਿਰਪਾ ਤੇ ਨਿਰਮਲ ਹੋਆ, ਜਿਨ ਵਿੱਚੋਂ ਆਪ ਗਵਾਇਆ, ਜਿਸ ਨੇ ਅੰਦਰੋਂ ਹੰਕਾਰ ਗਵਾ ਲਿਆ, ਆਪਣਾ ਆਪਾ ਗਵਾ ਲਿਆ, ਗੁਰੂ ਦੀ ਕਿਰਪਾ ਨਾਲ ਉਹ ਪਵਿੱਤਰ ਹੋ ਗਿਆ, ਉਸਦਾ ਨਿੱਤ ਕਰਮ ਫਿਰ ਕੀ ਬਣਦਾ? ਨਿੱਤ ਦੀ ਕਿਰਿਆ ਕੀ ਹੁੰਦੀ ਹੈ? ਐਸੇ ਮਨੁੱਖ ਗੁਰੂ ਕੇ ਲਾਲ ਅਣਦਿਨ ਗੁਣ ਗਾਵੈ ਨਿੱਤ ਸਾਚੇ, ਨਿੱਤ ਸੱਚੇ ਦੇ ਗੁਣਾਂ ਦਾ ਗਾਇਨ ਕਰਦੇ ਹਨ, ਦਿਨ ਰਾਤ ਉਸਦੇ ਗੁਣ ਗਾਉਂਦੇ ਹਨ। ਗੁਰ ਕੈ ਸ਼ਬਦ ਸੁਹਾਇਆ, ਗੁਰੂ ਦੇ ਸ਼ਬਦ ਦੁਆਰਾ ਉਹਨਾਂ ਦਾ ਜੀਵਨ ਸਵਰ ਜਾਂਦਾ ਹੈ, ਸੋਹਣੇ ਬਣ ਜਾਂਦੇ ਨੇ, ਕੋਲ ਬੈਠੇ ਸ਼ੋਭਦੇ ਨੇ, ਸ਼ਬਦ ਉਹਨਾਂ ਨੂੰ ਸਵਾਰ ਦਿੰਦਾ। ਮੇਰੇ ਠਾਕੁਰ ਹਮ ਬਾਰਕ ਸ਼ਰਨ ਤੁਮਾਰੀ, ਏਕੋ ਸੱਚਾ ਸੱਚ ਤੂੰ ਕੇਵਲ ਆਪ ਮੁਰਾਰੀ। ਹੇ ਮੇਰੇ ਠਾਕੁਰ, ਠਾਕੁਰ ਦਾ ਅਰਥ ਹੁੰਦਾ ਮਾਲਕ, ਅਸੀਂ ਤੁਹਾਡੇ ਬੱਚੇ ਹਾਂ, ਤੁਹਾਡੀ ਸ਼ਰਨ ਵਿੱਚ ਹਾਂ। ਕੇਵਲ ਅਤੇ ਕੇਵਲ ਸਦਾ ਰਹਿਣ ਵਾਲਾ ਸੱਚਾ ਸੱਚ ਇੱਕ ਤੂੰ ਹੈ, ਤੂੰ ਹੀ ਆਪ ਹੈ ਜੋ ਦੂਤਾਂ ਦੁਸ਼ਟਾਂ ਨੂੰ ਮਾਰਨ ਵਾਲਾ ਹੈ। ਰਹਾਉ ਜਾਗਤ ਰਹੇ ਤਿੰਨੀ ਪ੍ਰਭ ਪਾਇਆ, ਸ਼ਬਦੇ ਹਉਮੈ ਮਾਰੇ। ਸ਼ਬਦ ਦੁਆਰਾ ਜਿੰਨਾ ਹਉਮੈ ਮਾਰ ਲਈ, ਪ੍ਰਭੂ ਦੀ ਪ੍ਰਾਪਤੀ ਹੋ ਗਈ। ਹੁਣ ਉਹ ਸੁਚੇਤ ਹੋ ਗਏ, ਉਹਨਾਂ ਨੇ ਕਿਹਾ ਧਨ ਤਾਂ ਬਹੁਤ ਮਿਲ ਗਿਆ, ਪਰ ਹੁਣ ਕੋਈ ਲੁੱਟ ਕੇ ਨਾ ਲੈ ਜਾਏ। ਉਹ ਜਾਗ ਗਏ, ਸੁਚੇਤ ਹੋ ਗਏ। ਆਮ ਬੰਦਾ ਤਾਂ ਸੌਂ ਜਾਂਦਾ, ਧਨ ਪਾ ਕੇ ਜੋ ਸੌਂ ਗਿਆ ਉਹ ਤਾਂ ਲੁੱਟਿਆ ਜਾਏਗਾ। ਆਪ ਨੂੰ ਪਤਾ ਹੈ, ਚੋਰ ਜਾਗਦਾ ਹੈ, ਪੂੰਜੀਪਤੀ ਸੁੱਤਾ ਪਿਆ। ਲੁੱਟਿਆ ਕਦੋਂ ਜਾਂਦਾ? ਕੁਛ ਸੁੱਤਾ, ਧਨਵਾਨ ਸੁੱਤਾ ਹੈ, ਚੋਰ ਜਾਗਦਾ। ਉਹ ਕਹਿੰਦਾ ਕਦੀ ਤਾਂ ਦਾ ਲੱਗੇਗਾ। ਚੋਰ ਸੁਚੇਤ ਹੈ, ਸਾਰੀ ਸਾਰੀ ਰਾਤ ਜਾਗਦਾ ਰਹਿੰਦਾ, ਲੇਕਿਨ ਜਿਸ ਦੇ ਕੋਲ ਧਨ ਹੈ ਉਹ ਸੁੱਤਾ ਰਹਿੰਦਾ। ਮਨੁੱਖ ਦੇ ਕੋਲ ਧਨ ਤਾਂ ਬੜਾ ਹੈ, ਪਰ ਇਹ ਸੁੱਤਾ ਲੁੱਟਿਆ ਜਾਂਦਾ। ਇੱਕ ਸ਼ਬਦ ਮੈਂ ਆਪ ਨੂੰ ਸੁਣਾਵਾਂ, ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ। ਅਸਲ ਵਿੱਚ ਪਰਾਏ ਰੂਪ ਵੱਲ, ਪਰਾਏ ਧਨ ਵੱਲ, ਪਰਾਏ ਵਸਤੂਆਂ ਵੱਲ ਉਹੀ ਅੱਖਾਂ ਵੇਖਦੀਆਂ ਨੇ ਜੋ ਸੁੱਤੀਆਂ ਹੋਈਆਂ, ਜਾਗੀਆਂ ਨਹੀਂ। ਜਾਗੀਆਂ ਤਾਂ ਗੁਰੂ ਦੇ ਦੀਦਾਰ ਕਰਨਗੀਆਂ। ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਨ ਸੋਏ ਸੁਣ ਨਿੰਦ ਵਿਚਾਰ। ਨਿੰਦਾ ਦਾ ਵਿਚਾਰ ਜੇ ਸੁਣ ਲਿਆ, ਸਮਝ ਲੈਣਾ ਕੰਨ ਸੁੱਤੇ ਨੇ, ਜਾਗਦੇ ਨਹੀਂ ਸੁਣਨਗੇ। ਉਹ ਕਹਿਣਗੇ ਨਿੰਦਾ, ਔਰ ਇਹ ਮੈਂ ਕੰਨਾਂ 'ਚ ਕਿਵੇਂ ਪਵਾ ਲਵਾਂ। ਰਸਨਾ ਸੋਏ ਲੋਭ ਮੀਠੇ ਸਾਧ, ਨਾਮ ਭੁਲਾ ਦਿੱਤਾ। ਰੱਬ ਦਾ ਨਾਮ ਮੂੰਹ ਤੋਂ ਨਹੀਂ ਨਿਕਲਿਆ, ਸਿਰਫ ਰਸ ਕਸ ਖਾਈ ਗਿਆ, ਰਸਨਾ ਸੁੱਤੀ। ਮਨ ਸੋਇਆ ਮਾਇਆ ਬਿਸਮਾਦ, ਮਾਇਆ 'ਚ ਹੈਰਾਨ ਹੋ ਕੇ ਮਨ ਵੀ ਸੁੱਤਾ। ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਇਹ ਸਰੀਰ ਘਰ ਵਿੱਚ ਕੋਈ ਜਾਗਦਾ ਰਹੇ, ਸਾਬਤ ਵਸਤੂ ਆਪਣੀ ਲਹੇ। ਆਪਣੀ ਵਸਤੂ ਸਾਬਤ ਉਹੀ ਬਚਾਉਂਦਾ, ਉਹ ਜਾਗ ਜਾਂਦਾ। ਜਿਹੜੇ ਜਾਗ ਗਏ, ਜਾਗਤ ਰਹੇ ਤਿੰਨੀ ਪ੍ਰਭ ਪਾਇਆ, ਸ਼ਬਦੇ ਹਉਮੈ ਮਾਰੀ। ਗੁਰ ਵਿਅਕਤੀ ਜਦੋਂ ਪਹਿਲੇ ਸੇਵਾ ਵਿੱਚ ਹਾਜ਼ਰ ਸਨ, ਇਹ ਸਾਖੀਆਂ ਪ੍ਰਸਿੱਧ ਨੇ, ਸਹਿਬ ਗੁਰੂ ਅੰਗਦ ਦੇਵ ਪਾਤਸ਼ਾਹ, ਜੇ ਗੁਰੂ ਨਾਨਕ ਦੇਵ ਨੇ ਜੀ ਨੇ ਆਵਾਜ਼ ਮਾਰੀ, ਇੰਨਾ ਹੀ ਕਿਹਾ ਲਹਿਣਿਆ, ਦੂਜੀ ਆਵਾਜ਼ ਮਾਰਨ ਦਾ ਮੌਕਾ ਨਹੀਂ ਆਇਆ। ਉਸੇ ਵੇਲੇ ਹੱਥ ਜੋੜ ਕੇ ਕਿਹਾ, ਹਾਂ ਪਾਤਸ਼ਾਹ ਕੀ ਹੁਕਮ ਹੈ। ਇਸ ਦਾ ਭਾਵ ਸਾਰੀ ਰਾਤ ਹੀ ਖੜ੍ਹੇ ਰਹਿੰਦੇ ਸਨ, ਜਾ ਕੇ ਸੇਵਾ ਕਰਦੇ ਸਨ। ਇਸੇ ਤਰ੍ਹਾਂ ਗੁਰੂ ਅਮਰਦਾਸ ਪਾਤਸ਼ਾਹ ਨੇ ਕੀਤਾ। ਉਹ ਸੇਵਕ ਧਨ ਨੇ ਸ਼ਬਦ ਰਾਹੀਂ ਹਉਮੈ ਮਾਰੀ, ਸੁਚੇਤ ਰਹੇ। ਫਿਰ ਉਹ ਜਾਗਣ ਦੀ, ਸੁਚੇਤ ਰਹਿਣ ਦੀ ਆਦਤ ਬਣ ਗਈ। ਗਿਰਹੀ ਮਹਿ ਸਦਾ ਹਰ ਜਾਣੇ ਉਦਾਸੀ, ਗਿਆਨ ਤੱਤ ਵਿਚਾਰੇ। ਰੱਬੀ ਗਿਆਨ ਪਾਸ ਹੁੰਦਾ, ਤੱਤ ਦੇ ਵਿਚਾਰਵਾਨ ਹੁੰਦੇ ਨੇ, ਤੱਤ ਵਿਚਾਰੀ ਹੁੰਦੇ ਨੇ, ਰਹਿੰਦੇ ਘਰ ਵਿੱਚ ਨੇ, ਗ੍ਰਸਤ ਵਿੱਚ ਨੇ, ਪਰ ਰੱਬ ਦੇ ਪਿਆਰੇ ਗ੍ਰਸਤ ਵਿੱਚ ਰਹਿੰਦੇ ਹੀ ਉਦਾਸੀ ਰਹਿੰਦੇ ਨੇ। ਸਾਨੂੰ ਐਸੇ ਸੰਨਿਆਸੀ ਬਣਾਇਆ ਕਿ ਹਰੇ ਮਨ ਐਸੋ ਕਰ ਸੰਨਿਆਸਾ ਬਣ ਸੇ ਸਦਨ ਸਬਹਿ ਕਰ ਸਮਝੋ ਮਨ ਹੀ ਮਾਹੇ ਉਦਾਸਾ। ਘਰ ਨੂੰ ਹੀ ਜੰਗਲ ਸਮਝ ਲੈ, ਘਰ ਵਿੱਚ ਹੀ ਉਦਾਸ। ਇਕਾਂਤੀ ਕਿਸ ਨੂੰ ਕਿਹਾ? ਉਹ ਨਹੀਂ ਜਿਹੜਾ ਜੰਗਲ 'ਚ ਜਾ ਬੈਠੇ। ਇਕਾਂਤੀ ਸੋ ਇਕਾਂਤੀ ਜਿਸ ਹਿਰਦਾ ਥਾਂ ਏ, ਜੇ ਹਿਰਦਾ ਨਹੀਂ ਟਿਕਿਆ, ਮਨ ਨਹੀਂ ਟਿਕਿਆ, ਤਾਂ ਇਕਾਂਤ ਵਿੱਚ ਵੀ ਬੰਦਾ ਕੀ ਕਰੇਗਾ? ਸਵਾਲ ਤਾਂ ਹੈ ਮਨ ਦੇ ਟਿਕਾਓ ਦਾ। ਸਤਿਗੁਰ ਸੇਵ ਸਦਾ ਸੁਖ ਪਾਇਆ, ਹਰ ਰਾਖਿਆ ਉਰਧਾਰੀ। ਸਤਿਗੁਰੂ ਨੂੰ ਸੇਵ ਕੇ ਉਹਨਾਂ ਸਦਾ ਲਈ ਸੁੱਖ ਪਾਇਆ, ਸਦਾ ਸੁੱਖ। ਉਹ ਸਦਾ ਸੁੱਖ ਸਿਮਰਨ ਦਾ ਸੁੱਖ, ਕੱਲ੍ਹ ਵਿਚਾਰ ਕੀਤੀ ਸੀ, ਮਾਇਆ ਦਾ ਸੁੱਖ ਖਿਣ ਪੰਗਰ ਹੈ। ਮਾਏ ਮਾਇਆ ਛਲ ਤ੍ਰਿਣ ਕੀ ਅਗਨ ਮੇਘ ਕੀ ਛਾਇਆ ਗੋਬਿੰਦ ਭਜਨ ਬਿਨ ਹੜਕਾ ਜਲ। ਹੇ ਮਾਇਆ, ਮਾਇਆ ਤਾਂ ਇੱਕ ਛਲ ਹੈ, ਛਲਾਵਾ ਹੈ, ਇਹ ਤਾਂ ਭੁਲੇਖਾ ਹੈ, ਐਵੇਂ ਜਿਵੇਂ ਕੱਖਾਂ ਦੀ ਅੱਗ ਹੈ। ਬਚਪਨ ਵਿੱਚ ਕਦੀ ਕੱਖਾਂ ਦੀ ਅੱਗ ਬਾਲੀ ਹੋਵੇ, ਸਰਦੀ ਹੁੰਦੀ ਸੀ, ਅੱਜ ਵੀ ਹੈ। ਸਰਦੀ ਜਦੋਂ ਹੁੰਦੀ ਤਾਂ ਬੱਚਿਆਂ ਨੇ ਇਕੱਠੇ ਹੋ ਜਾਣਾ, ਪਰਾਲੀ ਇਕੱਠੀ ਕਰ ਲੈਣੀ, ਥੋੜ੍ਹੀ ਥੋੜ੍ਹੀ ਕਹਿਣਾ ਕੱਖ ਲਿਆਓ ਅੱਗ ਬਾਲੀਏ। 10 ਬੱਚੇ ਜੇ ਇਕੱਠੇ ਹੋਣਾ, ਸੇਕਣ ਦਾ ਮੌਕਾ ਕਦੇ ਨਹੀਂ ਸੀ ਮਿਲਿਆ। ਭੱਜੇ ਹੀ ਫਿਰਨਾ ਕਿ ਕਿਤੇ ਬੁੱਝ ਨਾ ਜਾਏ। ਇੱਕ ਨੇ ਲਿਆ ਕੇ ਕੱਖ ਸੁੱਟਣੇ, ਦੂਸਰੇ ਨੇ ਕਹਿਣਾ ਛੇਤੀ ਲਿਆ ਬੁੱਝ ਚੱਲੀਏ। ਸੱਚ ਇਹ ਹੈ ਕਿ ਹੱਥ ਸੇਕਣ ਦਾ ਮੌਕਾ ਹੀ ਨਹੀਂ ਸੀ ਮਿਲਦਾ, ਉਹ ਬੁੱਝ ਜਾਂਦੀ ਸੀ। 2-4 ਕੱਖ ਲਿਆਉਣੇ ਪਾਉਣੇ, ਤ੍ਰਿਣ ਕੀ ਅਗਨ। ਗੁਰੂ ਸਾਹਿਬ ਨੇ ਤਾਂ ਹੀ ਕਹਿ ਦਿੱਤਾ ਕੱਖਾਂ ਦੀ ਅੱਗ ਵਰਗੀ ਹੈ ਮਾ ਮੇਘ ਕੀ ਛਾਇਆ। ਬਈ ਚਲੋ ਛਾਂ ਦੀ ਕੀ ਲੋੜ ਹੈ, ਬੱਦਲਾਂ ਦੀ। ਉਹ ਛਿਣ ਵਿੱਚ ਉੱਧਰ ਹੋ ਗਿਆ, ਸੂਰਜ ਨਿਕਲ ਆਇਆ। ਗੋਬਿੰਦ ਭਜਨ ਬਿਨ, ਗੋਬਿੰਦ ਦੇ ਭਜਨ ਤੋਂ ਬਿਨਾਂ ਇਹ ਮਾਇਆ ਦਾ ਸਿਲਸਿਲਾ ਹੜਕਾ ਜਲ। ਕੋਈ ਆਖੇ ਬੜਾ ਪਾਣੀ ਆਇਆ, ਹੜਦਾ ਜਲ ਕਿੰਨਾ ਚਿਰ ਰਹੇਗਾ, ਤੇ ਨੁਕਸਾਨ ਕਰ ਗਏ ਹੈ। ਇਹ ਇਸੇ ਤਰ੍ਹਾਂ ਤ੍ਰਿਣ ਕੀ ਅਗਨ ਮੇਘ ਕੀ ਛਾਇਆ ਗੋਬਿੰਦ ਭਜਨ ਬਿਨ ਹੜਕਾ ਜਲ। ਜਿਨ੍ਹਾਂ ਨੂੰ ਇਹ ਸਮਝ ਆ ਗਈ, ਉਹਨਾਂ ਸੁੱਖ ਪਾਇਆ ਸਿਮਰਨ ਦਾ। ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕਾਲ ਕਲੇਸ਼ ਤਨ ਮਾਹੇ ਮਿਟਾਵੋ। ਉਹ ਸੁੱਖ ਸਦੀਵੀ ਹੈ, ਇਹ ਮਨੂਆਂ ਦਹਿ ਦਿਸਤਾਮ ਦਾ ਸੁੱਖ। ਉਹਨਾਂ ਨੂੰ ਜਿੰਨਾ ਹਰ ਰਾਖਿਆ ਉਰਧਾਰੀ, ਮਾਇਆ ਹਿਰਦੇ 'ਚ ਟਿਕਾ ਲਈ ਤਾਂ ਦੁੱਖ ਹੀ ਦੁੱਖ ਹੈ, ਹਰੀ ਹਿਰਦੇ 'ਚ ਹੋਇਆ ਤਾਂ ਸੁੱਖ ਹੀ ਸੁੱਖ ਹੈ। ਪਰ ਇਹ ਮਨ ਐਸਾ ਭਟਕਾ ਦਿੰਦਾ ਮਨੂਆਂ। ਇਹਨੂੰ ਵਿਦਵਾਨਾਂ ਕਿਹਾ ਅਲਪਾਰਥਕ ਨਾਮ, ਮਨੂਆਂ। ਇਹ ਵਿਗੜਿਆ ਜਿਹਾ ਮਨ ਦਹਿ ਦਿਸ਼ਤਾਮ ਦਾ ਦਸਾਂ ਦਿਸ਼ਾ ਵੱਲ ਦੌੜਦਾ। 4 ਦਿਸ਼ਾ ਦਾ ਤਾਂ ਸਾਨੂੰ ਪਤਾ ਹੈ, ਪਰ ਇਹਨੇ 6 ਰਾਹ ਹੋਰ ਵੀ ਬਣਾਏ ਨੇ ਦੌੜਨ ਦੇ, 10 ਨੇ। 4 ਪਾਸੇ ਅਤੇ 4 ਉਹਨਾਂ ਦੀਆਂ ਨੁਕਰਾਂ, 8। ਇੱਕ ਆਕਾਸ਼, ਇੱਕ ਪਤਾਲ, 10। ਦਸਾਂ ਦਿਸ਼ਾ ਵੱਲ ਦੌੜਦਾ, ਦੂਜੇ ਭਾਏ ਖਵਾਇਆ। ਦੂਜੇ ਭਾਵ ਵਿੱਚ ਕਿ ਪਰਮਾਤਮਾ ਤੋਂ ਬਿਨਾਂ ਕੋਈ ਹੋਰ ਵੀ ਹੈ, ਇਹ ਭਾਵ ਕਰਕੇ ਇਸ ਨੇ ਖੁਆਰ ਕੀਤਾ ਜੀਵ ਨੂੰ। ਜੀਵ ਖੁਆਰ ਹੋਇਆ ਮਨ ਦੇ ਪਿੱਛੇ ਲੱਗ ਕੇ। ਮਨ ਮੁਖ ਮੁਗਧ ਹਰ ਨਾਮ ਨਾ ਚੇਤਾ ਬਿਰਥਾ ਜਨਮ ਗਵਾਇਆ। ਮਨ ਮੁਖ ਮੂਰਖ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ, ਇਸੇ ਲਈ ਜਨਮ ਤਾਂ ਅਮੋਲਕ ਸੀ ਪਰ ਵਿਅਰਥ ਹੀ ਗਵਾ ਲਿਆ। ਇਹ ਜੀਰਾ ਨਿਰਮੋਲ ਕੋ ਕੌਡੀ ਲੱਗ ਮੀਕਾ, ਪਰ ਕੌਡੀ ਦੇ ਬਰਾਬਰ ਹੋ ਗਿਆ ਹੈ ਤਾਂ ਬੜਾ ਅਮੁੱਲ ਸੀ, ਬੜੀ ਦੇਰ ਬਾਅਦ ਮਿਲਿਆ ਹੈ। ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਬਿਰਥ ਜਨਮ ਗਵਾਇਆ, ਜਨਮ ਵਿਅਰਥ ਗਵਾ ਲਿਆ। ਸਤਿਗੁਰ ਭੇਟੇ ਤਾਂ ਨਾਉ ਪਾਏ, ਹਉਮੈ ਮੋਹ ਚੁਕਾਇਆ। ਜੇ ਸਤਿਗੁਰੂ ਨਾਲ ਮੇਲ ਹੋਵੇ, ਭੇਟ ਹੋਵੇ, ਤਾਂ ਨਾਮ ਦੀ ਪ੍ਰਾਪਤੀ ਹੁੰਦੀ ਹੈ। ਫਿਰ ਜੇ ਹੋ ਜਾਏ ਫਿਰ ਹਉਮੈ ਔਰ ਮੋਹ, ਇਹ ਦੋਵੇਂ ਉਸਨੇ ਜੀਵਨ ਵਿੱਚੋਂ ਬਾਹਰ ਕੱਢ ਦਿੱਤੇ। ਨਾ ਉੱਥੇ ਹਉਮੈ ਹੈ, ਨਾ ਕੋਈ ਮੋਹ ਹੈ। ਹਰ ਜਨ ਸਾਚੇ ਸਾਚ ਕਮਾਵੈ ਗੁਰ ਕੈ ਸ਼ਬਦ ਵਿਚਾਰੇ। ਰੱਬ ਦੇ ਪਿਆਰੇ ਗੁਰੂ ਦੇ ਸ਼ਬਦ ਦੁਆਰਾ ਵਿਚਾਰਵਾਨ ਬਣ ਜਾਂਦੇ। ਇੱਕ ਵਿਚਾਰ ਹੈ ਮਨ ਦੀ ਚਤਰਾਈ, ਉਹ ਤਾਂ ਕਿਸੇ ਕੰਮ ਨਹੀਂ। ਉਸ ਲਈ ਕਿਹਾ ਸਹਿ ਸਿਆਣਪ ਕਰ ਰਹੇ ਮਨ ਕੋਰੇ ਰੰਗ ਨਾ ਹੋਏ, ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਰੇ ਜਨ ਮਨ ਮਾਧੋ ਸਿਉ ਲਾਈਐ ਚਤਰਾਈ ਨਾ ਚਤਰ ਭੁਜ ਪਾਈਐ। ਚਤਰਾਈ ਵਾਲੇ ਨੇ ਬੜੀ ਚਤਰਾਈ ਵਿਖਾਈ, ਬੜੇ ਰਸਤੇ ਬਣਾਏ ਪਰ ਕੋਈ ਨਹੀਂ ਪਹੁੰਚਦਾ। ਯੂਨਾਨ ਦੀ ਇੱਕ ਪ੍ਰਸਿੱਧ ਕਥਾ ਕਿ ਇੱਥੇ ਬੜਾ ਹੁਸ਼ਿਆਰ ਚਤਰ ਮਨੁੱਖ ਹੋਇਆ ਇੱਕ, ਉਸਨੇ ਕੀ ਕੀਤਾ, ਇਹਦਾ ਨਾਂ ਸੀ ਅਫਲਾਤੂਨ। ਮੌਤ ਆਈ ਅਤੇ ਉਹ ਐਸੀ ਰਵਾਇਤ ਹੈ ਇਸਦੀ ਕਥਾ ਹੈ ਕਿ ਇਹਨੇ ਆਪਣੇ ਵਰਗੇ ਅਨੇਕਾਂ ਬਣਾ ਦਿੱਤੇ। ਮੌਤ ਵੀ ਭੁੱਲ ਗਈ ਵੀ ਅਸਲ ਕਿਹੜਾ ਹੈ, ਮੈਂ ਤਾਂ ਇੱਕ ਲੈ ਕੇ ਜਾਣਾ ਹੈ ਅਤੇ ਬਹੁਤ ਨੇ ਔਰ ਇੱਕੋ ਜਾਏ ਨੇ। ਜਾ ਕੇ ਪੁੱਛਿਆ ਧਰਮਰਾਜ ਨੂੰ ਇੱਕ ਲਿਆਉਣਾ ਹੈ ਉੱਥੇ, ਤਾਂ ਸਾਰੇ ਹੀ ਉਹੋ ਜਿਹੇ ਨੇ। ਕਹਿਣ ਲੱਗੇ ਕੰਮ ਕਰ, ਇਹਨੇ ਚਤਰਾਈ ਵਿਖਾਈ ਹੈ ਪਰ ਇਹ ਚਤਰਾਈਆਂ ਇੱਥੇ ਚੱਲਦੀਆਂ ਨਹੀਂ। ਜਾ ਜਾ ਕੇ ਕਹਿ ਬਣਾਉਣ ਵਾਲਿਆ ਕਮਾਲ ਕੀਤਾ ਈ, ਕਮਾਲ ਹੈ ਤੇਰੀ ਸਿਆਣ ਪਰ ਕੇਵਲ ਸਿਰਫ ਇੱਕ ਗਲਤੀ ਰਹਿ ਗਈ ਹੈ, ਇਹ ਜਾ ਕੇ ਕਹਿ ਦਈ ਅਤੇ ਜਿਹੜਾ ਉਹਨਾਂ 'ਚੋਂ ਆਖੇ ਨਾ ਕਿਹੜੀ ਉਹਨੂੰ ਕੰਨੋਂ ਫੜ ਕੇ ਲੈ ਆਉਣਾ। ਉਹ ਜਾ ਕੇ ਕਿਹਾ ਭਈ ਬਣਾਉਣ ਵਾਲਿਆ ਕਮਾਲ ਕੀਤੀ ਹੈ, ਹੱਦ ਕਰ ਦਿੱਤੀ ਹੈ ਪਰ ਕੇਵਲ ਇੱਕ ਗਲਤੀ ਰਹਿ ਗਈ ਹੈ, ਉਹ ਜਿਹੜਾ ਅਸਲ ਸੀ ਉਹਨੇ ਸੋਚਿਆ ਗਲਤੀ ਕੱਢ ਹੀ ਲਵਾਂ। ਕਹਿਣ ਲੱਗਾ ਕਿਹੜੀ, ਕਹਿਣ ਲੱਗੇ ਇਹ ਹੋਈ, ਬਸ ਆ ਜਾ ਚਤਰਾਈਆਂ ਤੇਰੀਆਂ ਗਈਆਂ। ਚਤਰਾਈਆਂ ਤਾਂ ਮਨੁੱਖ ਕੋਲ ਬਹੁਤ ਨੇ ਪਰ ਉੱਥੇ ਚਤਰਾਈ ਨਹੀਂ, ਉੱਥੇ ਤਾਂ ਸੱਚਿਆਈ ਕੰਮ ਆਉਂਦੀ ਹੈ, ਉੱਥੇ ਪ੍ਰੇਮ ਕੰਮ ਆਉਂਦਾ। ਰੇ ਜਨ ਮਨ ਮਾਧੋ ਸਿਉ ਲਾਈਐ ਚਤਰਾਈ ਨਾ ਚਤਰ ਭੁਜ ਪਾਈਐ। ਚਤਰ ਭੁਜ ਚਤਰਾਈਆਂ ਨਾਲ ਨਹੀਂ ਮਿਲਦਾ, ਉਹ ਤਾਂ ਸ਼ਰਨ ਵਿੱਚ ਮਿਲਦਾ। ਹਰ ਜਨ ਸਾਚੇ ਸਾਚ ਕਮਾਵੈ, ਵਿਚਾਰਵਾਨ ਤਾਂ ਹੈਨ ਗੁਰ ਕੈ ਸ਼ਬਦ ਵਿਚਾਰੇ। ਗੁਰੂ ਦੇ ਸ਼ਬਦ ਦੁਆਰਾ ਉਹ ਵਿਚਾਰਵਾਨ ਨੇ। ਆਪੇ ਮੇਲ ਲਏ ਪ੍ਰਭ ਸਾਚੇ ਸਾਚ ਰੱਖਿਆ ਉਰਧਾਰੀ। ਰੱਬ ਨੂੰ ਮਿਲੇ ਹੋਏ ਨੇ ਉਹ ਸੱਚੇ ਨੇ, ਆਪ ਹੀ ਉਹਨਾਂ ਨੂੰ ਆਪਣੇ ਨਾਲ ਮਿਲਿਆ, ਸੰਯੋਗ ਆਪ ਬਣਾਇਆ। ਨਦਰ ਕਰੇ ਜੇ ਆਪਣੀ ਤਾਂ ਨਦਰ ਹੀ ਸਤਿਗੁਰ ਪਾਇਆ। ਇਹ ਜੀਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰੂ ਨੇ ਜਿਹੜਾ ਸ਼ਬਦ ਸੁਣਾਇਆ ਬੜੇ ਭਟਕੇ ਆ। ਅਕਾਲ ਪੁਰਖ ਦੀ ਮਿਹਰ ਹੋਈ, ਗੁਰੂ ਮਿਲਿਆ, ਸ਼ਬਦ ਦੀ ਦਾਤ ਪ੍ਰਾਪਤ ਹੋਈ। ਇਸ ਨੂੰ ਸਾਂਭ ਲਈਏ, ਸੁਚੇਤ ਹੋਈਏ। ਨਾਨਕ ਨਾਮੋਂ ਗਤ ਮਤ ਪਾਈ ਇਹ ਰਾਸ ਹਮਾਰੀ। ਨਾਮ ਨਾਲ ਪਰਮਾਤਮਾ ਦੇ ਨਾਮ ਤੋਂ ਗਤ ਉੱਚੀ ਅਤ ਆਤਮਕ ਅਵਸਥਾ ਉੱਚੀ ਹੋ ਗਈ। ਪਹਿਲੇ ਸੁਰਤ ਨੀਵੀਂ ਸੀ, ਨੀਵੀਂ ਸੁਰਤ ਕੌਣ ਹੈ ਅਤੇ ਉੱਚੀ ਕੀ ਹੈ, ਫਰਕ ਕੀ ਹੈ, ਦੋਵਾਂ ਦੇ ਵਿੱਚ ਫਰਕ ਸਮਝ ਲੈਣਾ। ਇੱਕ ਬੰਦੇ ਦੇ ਸਾਹਮਣੇ ਹੀਰਾ ਰੱਖਿਆ ਜਾਏ, ਹੀਰਾ ਹੋਵੇ ਖਰਾ, ਇੱਕ ਖੋਟਾ ਰੱਖ ਦਿੱਤਾ ਜਾਏ, ਖੋਟੀਆਂ ਚੀਜ਼ਾਂ ਜ਼ਿਆਦਾ ਚਮਕਦੀਆਂ ਨੇ ਪਰ ਥੋੜ੍ਹਾ ਚਿਰ, ਜੇ ਤਾਂ ਉਹਨੇ ਖੋਟਾ ਚੁੱਕ ਲਿਆ ਫਿਰ ਸਮਝ ਲੈਣਾ ਸੁਰਤ ਬੜੀ ਨੀਵੀਂ ਹੈ, ਉਸਦੀ ਦ੍ਰਿਸ਼ਟੀ ਨੀਵੀਂ ਹੈ ਕਿ ਉਸਨੇ ਕੱਚ ਚੁੱਕ ਲਿਆ, ਫਟਕ ਚੁੱਕ ਲਿਆ। ਪਰ ਜੇ ਉਸਨੇ ਪਛਾਣ ਲਿਆ ਇਹ ਹੀਰਾ ਖਰਾ ਹੈ, ਦ੍ਰਿਸ਼ਟੀ ਉੱਚੀ ਹੈ, ਫਿਰ ਉਹ ਪਾਰਖੂ ਹੈ। ਇਹ ਤਾਂ ਪੱਥਰਾਂ ਦੇ ਪਾਰਖੂ ਨੇ ਪਰ ਅਸਲ ਜੀਵਨ ਕੀ ਹੈ। ਜੇ ਤਾਂ ਮੇਰੀ ਦ੍ਰਿਸ਼ਟੀ ਕੌਡੀਆਂ ਵਾਲੀ ਜਾਏ, ਕਬੀਰ ਕੌਡੀ ਕੌਡੀ ਜੋਰ ਕੈ ਜੋਰ ਹੈ ਲਾਖ ਕਰੋਰ, ਚਲਤੀ ਬਾਰ ਨਾ ਕਸ਼ ਮਿਲਿਓ ਲਈ ਲੰਗੋਟੀ ਤੋਰ। ਬੰਦਾ ਹਰ ਥਾਂ 'ਤੇ ਇਹ ਹੀ ਪੁੱਛੇ ਜੀ ਇੱਥੇ ਜਾਣ ਦਾ ਮੈਨੂੰ ਕੀ ਮਿਲੇਗਾ, ਸਮਝ ਲੈਣਾ ਦ੍ਰਿਸ਼ਟੀ ਬੜੀ ਨੀਵੀਂ ਹੈ, ਸੁਰਤ ਨੀਵੀਂ ਡਿੱਗੀ ਹੋਈ। ਉੱਚੀ ਕਿਵੇਂ ਹੋਵੇ, ਉੱਚੀ ਹੁੰਦੀ ਹੈ ਸਰਾਫਾਂ ਦੇ ਕੋਲ ਜਦੋਂ ਕੋਈ ਬੈਠਦਾ ਹੈ, ਉਹ ਸਮਝਾਉਂਦੇ ਨੇ ਅਸਲ ਹੀਰਾ ਕਿਹੜਾ ਹੈ। ਅਸਲ ਹੀਰੇ ਦਾ ਫਿਰ ਪਤਾ ਲੱਗਦਾ। ਛੋਟੀ ਜਿਹੀ ਕਥਾ ਕਹਾਂ ਔਰ ਸਮਾਪਤੀ ਕਰੀਏ। ਇੱਕ ਜੌਹਰੀ ਸਰਾਫ ਮਰ ਗਿਆ, ਇਕਲੌਤਾ ਬੱਚਾ ਛੱਡ ਗਿਆ। ਬੱਚਾ ਸੀ 8 ਸਾਲ ਦਾ, ਬੱਚਾ ਜਵਾਨ ਹੋਇਆ, ਮਾਂ ਨੇ ਬੜੇ ਪਿਆਰ ਨਾਲ ਪਾਲਿਆ ਅਤੇ ਇੱਕ ਪੋਟਲੀ ਕੱਢ ਕੇ ਲਿਆਈ। ਕਹਿਣ ਲੱਗੀ, ਲੈ ਬੇਟਾ, ਇਹ ਹੀਰੇ ਨੇ, ਆਪਣੇ ਚਾਚੇ ਕੋਲ ਲੈ ਜਾ, ਬਾਜ਼ਾਰ ਵੇਚ ਦੇ ਅਤੇ ਹੁਣ ਕੋਈ ਧੰਦਾ, ਆਪਣੀ ਦੁਕਾਨ ਸ਼ੁਰੂ ਕਰ। ਤੂੰ ਵੱਡਾ ਹੋ ਗਈ, ਪੜ੍ਹ ਵੀ ਬੈਠਾ ਅਤੇ ਹੁਣ ਧੰਦਾ ਸ਼ੁਰੂ ਕਰ। ਗਿਆ ਬਜ਼ੁਰਗ ਚਾਚਾ, ਬੜਾ ਇਮਾਨਦਾਰ ਸੀ, ਵੇਖਿਆ। ਕਹਿਣ ਲੱਗਾ, ਬੇਟਾ ਅਜੇ ਬਾਜ਼ਾਰ ਮੰਦਾ, ਭਾਅ ਠੀਕ ਨਹੀਂ, ਥੋੜ੍ਹਾ ਚਿਰ ਠਹਿਰ ਜਾ, 6 ਮਹੀਨੇ ਲੱਗਣਗੇ, ਫਿਰ ਵੇਚਾਂਗੇ। ਸਾਂਭ ਕੇ ਮਾਤਾ ਕੋਲ ਰੱਖਿਆ, ਇਸੇ ਤਰ੍ਹਾਂ ਲੈ ਜਾ, ਕੱਲ੍ਹ ਤੋਂ ਦੁਕਾਨ 'ਤੇ ਆਇਆ ਕਰ, ਧੰਦਾ ਕਰਨਾ ਪਹਿਲੇ ਦੁਕਾਨ 'ਤੇ ਆਇਆ ਕਰ। ਜਾਂਦਾ ਰਿਹਾ, ਸਮਝਾਈ ਗਿਆ, ਹੀਰਿਆਂ ਦਾ ਪਾਰਖੂ ਬਣ ਗਿਆ, ਉਹ ਸਮਝ ਆਉਣ ਲੱਗ ਪਈ। ਇੱਕ ਦਿਨ ਮਾਂ ਨੂੰ ਕਹਿਣ ਲੱਗਾ, ਮਾਂ ਉਹ ਜ਼ਰਾ ਲਿਆਈ ਕੱਢ ਕੇ ਹੀਰੇ। ਉਹਨੇ ਲਿਆਂਦੇ, ਵੇਖਦਿਆਂ ਹੀ ਇਹਨੇ ਸਾਰੇ ਜ਼ਮੀਨ 'ਤੇ ਖਿਲਾਰ ਦਿੱਤੇ। ਕਹਿਣ ਲੱਗੇ, ਇਹਨੂੰ ਸੁੱਟ ਦੇ ਬਾਹਰ, ਇਹ ਤਾਂ ਸਾਰਾ ਫਟਕ 'ਤੇ ਕੱਚ ਇਕੱਠਾ ਕੀਤਾ ਹੀ, ਅਸਲ ਹੀਰਾ ਇੱਕ ਵੀ ਨਹੀਂ। ਚਾਚੇ ਨੂੰ ਪਤਾ ਲੱਗਾ, ਕਹਿਣ ਲੱਗਾ, ਬੇਟਾ ਮੈਂ ਤੈਨੂੰ ਅੱਖ ਦਿੱਤੀ ਗਈ, ਜੇ ਮੈਂ ਉਸ ਦਿਨ ਕਹਿੰਦਾ ਸ਼ਾਇਦ ਤੂੰ ਕਹਿੰਦਾ ਚਾਚਾ ਬੇਈਮਾਨ ਹੈ। ਨਹੀਂ, ਮੈਂ ਤੈਨੂੰ ਅੱਖ ਦਿੱਤੀ, ਅੱਜ ਤੂੰ ਪਛਾਣ ਸਕਣਾ। ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਾਂ। ਗੁਰੂ ਵੀ ਕਹਿੰਦੇ ਨੇ ਰੋਜ਼ ਗੁਰੂ ਦੀ ਹੱਟੀ 'ਤੇ ਆਇਆ ਕਰ, ਤੁਹਾਨੂੰ ਸੱਦਦੇ ਨੇ, ਕਹਿੰਦੇ ਨੇ ਆਇਆ ਕਰ। ਜਿਸ ਦਿਨ ਅੱਖ ਮਿਲ ਜਾਂਦੀ ਹੈ ਨਾ, ਸ਼ਬਦ ਦੁਆਰਾ ਵਿਚਾਰਵਾਨ ਬਣ ਜਾਂਦੇ ਹਾਂ, ਜੀਵਨ 'ਚ ਜੋ ਕੂੜ ਕਬਾੜਾ ਇਕੱਠਾ ਕੀਤਾ ਨਾ, ਬੰਦਾ ਕਹਿੰਦਾ ਓਹੋ, ਮੈਂ ਤਾਂ ਐਵੇਂ ਫਟ ਕੱਚ ਹੀ ਇਕੱਠਾ ਕੀਤਾ, ਹੀਰਾ ਤਾਂ ਇੱਕ ਵੀ ਨਹੀਂ, ਮੈਂ ਕੀ ਕੀਤਾ, ਮੈਂ ਸਾਰੀ ਜ਼ਿੰਦਗੀ ਗਵਾ ਲਈ। ਮੈਂ ਜੋ ਇਕੱਠਾ ਕੀਤਾ ਉਹ ਤਾਂ ਦੁਨੀ ਚੰਦ ਵਾਲਾ ਹੀ ਹਾਲ ਹੁੰਦਾ, ਸੂਈ ਵੀ ਨਾਲ ਨਹੀਂ ਜਾਣੀ। ਉਸ ਦਿਨ ਪਤਾ ਲੱਗਦਾ, ਫਿਰ ਕਹਿੰਦੇ ਹਾਂ ਸਤਿਗੁਰੂ ਕਿਰਪਾ ਕਰੋ, ਅਸਲ ਹੀਰੇ ਕੀ ਨੇ ਉਹ ਦੇ ਦਿਓ। ਗੁਰੂ ਕਹਿੰਦੇ ਨੇ, ਹੈ ਮੇਰੇ ਕੋਲ, ਹੈ ਮੈਂ ਤੈਨੂੰ ਦਿਆਂਗਾ, ਔਰ ਤੈਨੂੰ ਆਪਣੇ ਹੀਰੇ ਵੀ ਦਿਸ ਪੈਣਗੇ, ਤੇਰੇ ਕੋਲ ਵੀ ਹੈਨ, ਪਰ ਤੈਨੂੰ ਅਸਲ ਹੀਰਿਆਂ ਦਾ ਪਤਾ ਨਹੀਂ। ਆ ਦੱਸਾਂ, ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ। ਰਤਨ ਜਵਾਹਰ ਪੈਦਾ ਹੋ ਜਾਂਦੇ ਨੇ, ਗੁਰੂ ਕੀ ਕਰਦੇ ਨੇ, ਕਹਿੰਦੇ ਨੇ ਬੈਠ, ਸ਼ਬਦ ਦਾ ਦੀਵਾ ਜਗਾ ਦਿਆਂ, ਤੈਨੂੰ ਅਜੇ ਦਿਸਦਾ ਵੀ ਨਹੀਂ। ਦੀਵਾ ਜਦੋਂ ਜਗਾ ਦਿੱਤਾ ਸ਼ਬਦ ਦਾ, ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨ ਸਿਉ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ। ਕੋਈ ਵੀ ਐਸਾ ਨਹੀਂ ਜਿਸ ਦੇ ਅੰਦਰ ਰਤਨਾਂ ਦੀ ਕੋਠੜੀ ਨਾ ਹੋਵੇ। ਰਤਨ ਕਮਲ ਕੋਠੜੀ ਚਮਕਾਰ ਬੀਜਲ ਤਹੀ, ਨੇੜੇ ਨਾ ਹੀ ਦੂਰ, ਉਹ ਦੂਰ ਵੀ ਨਹੀਂ। ਇਹ ਤਾਂ ਸਾਗਰ ਹੈ, ਸਮੁੰਦਰ ਸਾਡਾ ਸਰੀਰ, ਉਹ ਰਤਨਾਂ ਨਾਲ ਭਰਿਆ ਪਿਆ ਹੈ। ਰਤਨਾ ਰਤਨ ਪਦਾਰਥ ਬਹੁਤ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਅੰਤ 'ਚ ਬੇਨਤੀ ਕਰਾਂ, ਇਹ ਸਾਗਰ, ਇਹ ਖਜ਼ਾਨਾ ਰਤਨਾਂ ਨਾਲ ਭਰ ਕੇ ਉਸ ਮਾਲਕ ਨੇ ਭੇਜਿਆ, ਹਰ ਇੱਕ ਨੂੰ ਦਿੱਤਾ, ਵਿਤਕਰਾ ਨਹੀਂ ਕੀਤਾ। ਫਰਕ ਇੰਨਾ ਕਿ ਕੁਛ ਐਸੇ ਨੇ ਜਿਨ੍ਹਾਂ ਨੂੰ ਪਤਾ ਲੱਗ ਗਿਆ। ਮੈਂ ਸੁਣਿਆ ਮਛੇਰਾ, ਉਹਨੂੰ ਕੋਈ ਥੈਲਾ ਮਿਲ ਗਿਆ ਹਨੇਰੇ 'ਚ, ਮੱਛੀਆਂ ਫੜਨ ਗਿਆ ਸੀ, ਸਮਝਿਆ ਪੱਥਰ ਹੈ, ਉਹ ਕੱਢੇ ਅਤੇ ਮੱਛੀਆਂ ਨੂੰ ਘੇਰਨ ਵਾਸਤੇ ਸੁੱਟੀ ਜਾਏ। ਜਦੋਂ ਦਿਨ ਚੜ੍ਹ ਆਇਆ, ਵੇਖਿਆ ਇਹ ਤਾਂ ਲਾਲ ਨੇ। ਕਹਿਣ ਲੱਗਾ, ਓਹੋ, ਮੈਂ ਲਾਲ ਫੈਂਕ ਦਿੱਤੇ। ਭਾਈ ਗੁਰਦਾਸ ਕਹਿੰਦੇ ਨੇ, ਜਿਹੜੇ ਫੈਂਕ ਦਿੱਤੇ, ਸੁੱਟ ਦਿੱਤੇ, ਜਿਹੜੇ ਬਚ ਗਏ ਨੇ ਬਚਾ ਲੈ, ਅਜੇ ਵੀ ਹੀਰੇ ਤੇਰੇ ਕੋਲ ਬਹੁਤ ਨੇ। ਜੈਸੇ ਨਾ ਬੂੜਤ ਤੇ ਜੋਈ ਬਚੇ ਸੋਈ ਭਲੋ, ਬੂੜ ਜਾਤ ਪਾਸੇ ਪਛਤਾਇਓ ਰਹਿ ਜਾਤ ਹੈ, ਮਨੁੱਖਾ ਜਨਮ ਹੈ ਹੀਰਾ, ਜੋ ਬਚ ਸਕਦਾ ਬਚਾ ਲੈ, ਪਾਛੇ ਕਛੂ ਨਾ ਹੋਏਗਾ ਜੋ ਸਿਰ ਭਰ ਆਵੇ ਕਾਲ। ਸਤਿਗੁਰੂ ਕਹਿੰਦੇ ਨੇ, ਮੈਨੂੰ ਤਾਂ ਚਾਹੀਦੀ ਹੈ ਗੱਤ, ਮੈਨੂੰ ਚਾਹੀਦੀ ਹੈ ਮਤ। ਸੱਚ ਹੈ ਜਿੱਥੇ ਮਤ ਕੋਈ ਨਹੀਂ, ਨਾ ਉੱਥੇ ਗੱਤ ਹੈ ਅਤੇ ਨਾ ਉੱਥੇ ਪੱਤ ਹੈ, ਪੱਤ ਵੀ ਕੋਈ ਨਹੀਂ, ਮਤ ਮੰਗੀ ਹੈ। ਮਤ ਦੇ ਕੈਸੀ ਮਤ, ਜਨ ਨਾਨਕ ਕਹੋ ਗੁਰ ਇਹ ਮਤ ਦੀਨੀ, ਜਪ ਹਰ ਭਵ ਜਲ ਤਰਨਾ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆ ਵਾਹਿਗੁਰੂ। ਅਰਦਾਸ ਕਰੀਏ ਦਾਤਾ, ਮਤ ਕਾਇਮ ਰਹੇ, ਚੰਗੀ ਮਤ ਰਹੇ ਮਤ ਸੁਮਤ ਤੇਰੇ ਬਸ ਸੁਆਮੀ ਹਮ ਜੰਤ ਤੂੰ ਪੁਰਖ ਜਿੰਤੈ ਨਹੀਂ। ਜਿਸ ਦਿਨ ਕਿਸੇ ਕੋਲੋਂ ਕੋਈ ਬੁਰਾ ਕੰਮ ਹੋ ਜਾਏ ਤਾਂ ਅਕਸਰ ਕਹਿੰਦੇ ਹਾਂ ਤੇਰੀ ਮਤ ਮਾਰੀ ਗਈ ਸੀ। ਮਤ ਕਿਵੇਂ ਜ਼ਿੰਦਾ ਰਹੇ? ਬਸ ਇੱਥੇ ਆਉਂਦੇ ਹਾਂ, ਗੁਰੂ ਸੱਦਦੇ ਨੇ, ਉਹ ਕਹਿੰਦੇ ਨੇ ਆ ਮੈਂ ਤੈਨੂੰ ਸੁਖਾਵਾਂ, ਤੈਨੂੰ ਸਮਝਾਵਾਂ। ਬੜੇ ਹੀਰੇ ਗਵਾ ਬੈਠਾ, ਬਹੁਤ ਗਵਾਏ ਨੇ। ਭਾਈ ਨੰਦ ਲਾਲ ਜੀ ਨੂੰ ਸਤਿਗੁਰੂ ਪੁੱਛਦੇ ਨੇ ਮੈਨੂੰ ਦੱਸੇਗਾ ਅੱਜ ਤੱਕ ਪਾਇਆ ਕੀ ਅਤੇ ਗਵਾਇਆ ਕੀ? ਰੋ ਪਾਇਆ। ਕਹਿਣ ਲੱਗੇ ਜੋ ਪਾਇਆ ਉਹਦਾ ਵੀ ਪਾਰਾ ਵਾਰ ਨਹੀਂ, ਪਰ ਜੋ ਗਵਾਇਆ ਉਹਦਾ ਵੀ ਪਾਰਾ ਵਾਰ ਨਹੀਂ। ਮੇਰੇ ਸਵਾਸ ਹੀਰੇ ਸਨ, ਤੁਹਾਨੂੰ ਮਿਲਣ ਤੋਂ ਪਹਿਲੇ ਜਿਹੜੇ ਗਵਾਏ ਨੇ ਉਹ ਘਾਟਾ ਹੁਣ ਕਿਵੇਂ ਪੂਰਾ ਕਰਾਂ? ਅੰਮ੍ਰਿਤਧਾਰੀ ਨਾਮ ਜਪ ਕੇ ਜਿਸ ਵੇਲੇ ਉਸ ਪਰਮ ਅਨੰਤ ਤੱਕ ਪਹੁੰਚਦਾ, ਸ਼ਬਦ ਸੁਰਤ ਦਾ ਮੇਲ ਹੁੰਦਾ, ਉਹ ਦਿਨ ਜਦੋਂ ਯਾਦ ਆਉਂਦੇ ਨੇ ਜਦੋਂ ਕਦੀ ਸ਼ਰਾਬ ਬੈਠ ਕੇ ਪੀਂਦਾ ਰਿਹਾ, ਰੋ ਪੈਂਦਾ ਆਪਣੇ ਆਪ 'ਤੇ, ਕਹਿੰਦਾ ਹੇ ਦਾਤਾ ਇਹ ਹੀਰੇ ਇੰਨੇ ਗਵਾਏ, ਮੈਂ ਦੇਰ ਕਿਉਂ ਕੀਤੀ, ਮੈਂ ਪਹਿਲੇ ਕਿਉਂ ਨਾ ਆਇਆ? ਇੱਕ ਸਾਧੂ ਉੱਚੀ ਉੱਚੀ ਆਖੀ ਜਾਓ, ਦੁਨੀਆਂ ਦੇ ਲੋਕੋ ਜਿਨ੍ਹਾਂ ਨਾਮ ਜਪਿਆ ਉਹ ਵੀ ਪਛਤਾਉਣਗੇ, ਜਿਨ੍ਹਾਂ ਨਹੀਂ ਜਪਿਆ ਉਹ ਵੀ ਪਛਤਾਉਣਗੇ। ਲੋਕਾਂ ਕਿਹਾ ਬਾਬਾ ਜੀ ਅੱਧੀ ਗੱਲ ਸਮਝ 'ਚ ਆਈ ਹੈ, ਜਿਨ੍ਹਾਂ ਨਹੀਂ ਜਪਿਆ ਉਹ ਤਾਂ ਰੋਣਗੇ ਪਛਤਾਉਣਗੇ ਅੱਗੇ ਜੰਮ ਮਰਨਗੇ, ਜਿਨ੍ਹਾਂ ਜਪਿਆ ਉਹ ਕਿਉਂ ਪਛਤਾਉਣਗੇ? ਕਹਿਣ ਲੱਗੇ ਉਹ ਪਛਤਾਉਣਗੇ, ਇੰਨਾ ਹੀ ਆਨੰਦ ਸੀ, ਘੱਟ ਕਿਉਂ ਜਪਿਆ, ਥੋੜ੍ਹਾ ਕਿਉਂ ਜਪਿਆ, ਜਿਹੜਾ ਸਮਾਂ ਗਵਾਇਆ ਮੈਂ ਉਹ ਕਿਉਂ ਗਵਾਇਆ? ਗੁਰੂ ਬਖਸ਼ਿਸ਼ ਕਰੇ, ਇਹਨਾਂ ਹੀਰਿਆਂ ਨੂੰ ਸਾਂਭ ਲਈਏ, ਸੁਚੇਤ ਹੋ ਜਾਈਏ। ਨਾਨਕ ਨਾਮੋਂ ਗਤ ਮਤ ਪਾਈ ਇਹਾ ਰਾਸ ਮਾਰੀ। ਰਾਸ ਹੁੰਦੀ ਹੈ ਪੂੰਜੀ, ਇਹੋ ਸਾਡੀ ਰਾਸ ਪੂੰਜੀ ਹੈ। ਫਿਰ ਇਹ ਬਚੇ ਕਿਵੇਂ? ਮੇਰੇ ਠਾਕੁਰ ਹਮ ਬਾਰਕ ਸ਼ਰਨ ਤੁਮਾਰੀ, ਅਸੀਂ ਬਚੇ ਹਾਂ ਤੁਹਾਡੀ ਸ਼ਰਨ ਵਿੱਚ ਹਾਂ, ਹਮ ਬਾਰਕ ਮੁਗਧ ਇਨਾਨ ਪਿਤਾ ਸਮਝਾਵੇਂਗੇ, ਸੁਤ ਖਿਨ ਖਿਨ ਭੂਲ ਵਿਗਾਰ ਜਗਤ ਪਿਤ ਪਾਵੇਂਗੇ। ਇਹਨੇ ਇੱਕ ਸ਼ਬਦ ਪ੍ਰਵਾਨ ਕਰਨੇ ਜੀ, ਭੁੱਲਾਂ ਦੀ ਖਿਮਾ, ਆਓ ਸਾਰੇ ਕਿਰਪਾ ਕਰੋ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।